ਕਰ ਸਤਿਗੁਰੁ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੁਦਤ ਪੁਕਾਰੇ ਊਚ ਤਬ ਦੇ ਦੂਰ ਸੁਨਾਈ। ਸ਼੍ਰੋਣ ਪਰੀ ਤੁਨ ਗੰਗ ਕੇ ਬੈਠੀ ਜਿਸ ਥਾਈ। ਰੁਦਤ ਪੁਕਾਰੇ ਊਚ ਤਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ, ਵਿਦਿਆਰਥੀ ਦਾਨਵੀ ਟਕਸਾਲ, ਉਹਨਾਂ ਦੇ ਕੀਰਤਨੀ ਜਥੇ ਨੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਮਨੋਹਰ ਕੀਰਤਨ ਸਰਵਣ ਕਰਵਾਇਆ। ਹੁਣ ਕਥਾ ਦਾ ਸਮਾਂ ਹੋ ਰਿਹਾ ਹੈ। ਆਪ ਸੰਗਤਾਂ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਾਤਾ ਦਾ ਇਤਿਹਾਸ ਚੱਲ ਰਿਹਾ ਹੈ। ਗਰੀਬਨ ਵਾਜ ਸਤਿਗੁਰੂ ਜੀ ਨੇ 3 ਸਾਲ ਦਾ ਵਕਫਾ ਵਡਾਲੀ ਸਾਹਿਬ ਦੇ ਵਿੱਚ ਗੁਜ਼ਾਰਿਆ, ਫਿਰ ਆਪਣੇ ਪਿਤਾਮਾ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਏ ਹਨ। ਗੁਰੂ ਘਰ ਦੇ ਵਿਰੋਧੀਆਂ ਵੱਲੋਂ ਪਹਿਲਾਂ ਵੀ ਤੇ ਹੁਣ ਵੀ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਾਨੀ ਨੁਕਸਾਨ ਕਰਨ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪਹਿਲਾਂ ਦਾਈ ਨੂੰ ਭੇਜਣਾ, ਸਪੇਲੇ ਨੂੰ ਭੇਜ ਕੇ ਸੱਪ ਦਾ ਡੰਗ ਮਰਵਾਉਣ ਦਾ ਯਤਨ ਕਰਨਾ, ਫਿਰ ਸ਼ਰਾਫ ਦੇਣਾ ਇਹ ਸੀਤਲਾ ਮਾਤਾ ਦਾ ਖਾਈਆਂ ਨੇ। ਹਰ ਮੁਸੀਬਤ ਤੋਂ, ਹਰ ਅਟੈਕ ਤੋਂ, ਹਰ ਹਮਲੇ ਤੋਂ, ਹਰ ਦੁੱਖ ਤਕਲੀਫ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ। ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੇ ਤੇਰੀ ਰੱਖ ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਗੁਰੂ ਦਾ ਨਾਮ ਲੈ ਕੇ ਹੀ ਜਮਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਉਸ ਗੁਰੂ ਉੱਤੇ ਇੱਕ ਹੁਣ ਹੋਰ ਘਾਤਕ ਵਾਰ ਕੀਤਾ ਜਾ ਰਿਹਾ ਹੈ। ਖਿਡਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਜ਼ਹਿਰ ਦੇਣ ਦਾ ਯਤਨ ਕੀਤਾ ਗਿਆ, ਉਹ ਪ੍ਰਸੰਗ ਚੱਲ ਰਿਹਾ ਹੈ। ਕਿਵੇਂ ਉਹ ਮਲੇਸ਼ ਦੁਸ਼ਟ ਪਾਪੀ ਬ੍ਰਾਹਮਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚੁਬਾਰੇ ਵਿੱਚ ਲੈ ਜਾਂਦਾ ਹੈ, ਜ਼ਹਿਰ ਦੀ ਪੁੜੀ ਦਹੀਂ ਦੇ ਵਿੱਚ ਮਿਲਾ ਕੇ ਜ਼ਬਰਦਸਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਹੀਂ ਪਿਆਉਣ ਦਾ ਯਤਨ ਕਰ ਰਿਹਾ। ਬਾਲ ਸਤਿਗੁਰੂ ਉਸ ਦਾ ਵਿਰੋਧ ਕਰਦੇ ਹਨ। ਉਹ ਗੁਰੂ ਮਹਾਰਾਜ ਨੂੰ ਲਾਲ ਅੱਖਾਂ ਕੱਢ ਕੇ ਝਿੜਕਾਂ ਮਾਰ ਕੇ ਡਰਾ ਧਮਕਾ ਕੇ ਦਹੀਂ ਪਿਆਉਣ ਦਾ ਯਤਨ ਕਰ ਰਿਹਾ ਹੈ। ਅਖੀਰ ਇਹਨੇ ਦੋਵੇਂ ਹੱਥ ਜ਼ਬਰਦਸਤੀ ਆਪਣੇ ਇੱਕ ਹੱਥ ਨਾਲ ਪਕੜ ਲਏ ਨੇ, ਦੂਜੇ ਹੱਥ ਦੇ ਨਾਲ ਧੱਕੇ ਦੇ ਨਾਲ ਗੁਰੂ ਮਹਾਰਾਜ ਦੇ ਮੂੰਹ ਦੇ ਵਿੱਚ ਜ਼ਹਿਰੀਲਾ ਦਹੀਂ ਪਾਉਣ ਦਾ ਯਤਨ ਕਰ ਰਿਹਾ ਹੈ। ਉਸ ਵੇਲੇ ਬਾਲ ਸਤਿਗੁਰੂ ਨੇ ਬਹੁਤ ਉੱਚੀ ਆਵਾਜ਼ ਦੇ ਵਿੱਚ ਚੀਕ ਮਾਰਨੀ ਸ਼ੁਰੂ ਕਰ ਦਿੱਤੀ। ਇੰਨਾ ਬਾਲ ਸਤਿਗੁਰੂ ਨੇ ਸ਼ੋਰ ਮਚਾਇਆ ਜੋ ਦੂਰ ਦੂਰ ਤੱਕ ਸੁਣਾਈ ਦਿੱਤਾ। ਹੁਣ ਅੱਗੇ ਜਿਵੇਂ ਪ੍ਰਸੰਗ ਆ ਰਿਹਾ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰੁਦਤ ਪੁਕਾਰੇ ਊਚ ਤਬ ਦੇ ਦੂਰ ਸੁਣਾਈ।
ਬਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਉੱਚੀ ਆਵਾਜ਼ ਦੇ ਵਿੱਚ ਰੋਂਦੇ ਨੇ ਅਤੇ ਦੂਰ ਦੂਰ ਤੱਕ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।
ਸ਼੍ਰੋਣ ਪਰੀ ਧੁਨ ਗੰਗ ਕੇ ਬੈਠੀ ਜਿਸ ਥਾਂ
ਲੋ, ਜਿਸ ਥਾਂ ਤੇ ਮਾਤਾ ਗੰਗਾ ਜੀ ਬੈਠੇ ਸਨ, ਕਿਉਂਕਿ ਇਹ ਚੁਬਾਰੇ ਵਿੱਚ ਲੈ ਗਏ ਅਤੇ ਮਾਤਾ ਗੰਗਾ ਜੀ ਹੇਠਾਂ ਕਿਸੇ ਰੋਮ ਦੇ ਵਿੱਚ ਬੈਠੇ ਹੋਣਗੇ। ਉਹ ਆਵਾਜ਼ ਮਾਤਾ ਗੰਗਾ ਜੀ ਦੇ ਕੰਨਾਂ ਵਿੱਚ ਪਈ ਹੈ ਅਤੇ ਮਾਤਾ ਗੰਗਾ ਜੀ ਵੀ ਸਾਹਿਬਜ਼ਾਦੇ ਦੇ ਰੋਣ ਦੀ ਆਵਾਜ਼ ਸੁਣ ਕੇ ਦੰਗ ਰਹਿ ਗਏ।
ਆਤੁਰ ਸ਼ਬਦ ਦੁਖਾਰ ਤੋ ਜੋ ਸੁਣਿਓ ਨਾ ਜਾਈ।
ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਦੁਖੀ ਹੋ ਕੇ ਉੱਚੀ ਉੱਚੀ ਰੋਣ ਦੀ ਆਵਾਜ਼ ਕੱਢਦੇ ਨੇ ਜੋ ਸੁਣੀ ਨਹੀਂ ਜਾਂਦੀ। ਕਿਉਂ? ਮਾਂ ਤੋਂ ਬੱਚੇ ਦੇ ਰੋਣ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਬੱਚਾ ਦੁਖੀ ਹੋ ਕੇ ਪੁਕਾਰਦਾ ਹੈ ਅਤੇ ਮਾਂ ਦਾ ਵੀ ਸੀਨਾ ਵਿੰਨਿਆ ਜਾਂਦਾ ਹੈ ਵੀ ਪਤਾ ਨਹੀਂ ਕੀ ਕਾਰਨ ਹੋ ਸਕਦਾ।
ਦੌਰਤ ਸ਼੍ਰੀ ਅਰਜਨ ਨਿਕਟ ਤੁਰਨ ਚੱਲ ਆਈ।
ਮਾਤਾ ਗੰਗਾ ਜੀ ਬਹੁਤ ਛੇਤੀ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਬੈਠੇ ਸਨ ਉਹਨਾਂ ਦੇ ਪਾਸ ਚੱਲ ਕੇ ਆ ਗਈ ਹੈ।
ਹਰ ਗੋਬਿੰਦ ਕਿਤ ਰੁਦਤ ਹੈ ਬਹੁ ਵਿਆਕੁਲ ਬਾਣੀ।
ਤੇ ਨਾਲ ਹੀ ਮਾਤਾ ਗੰਗਾ ਜੀ ਸਤਿਗੁਰੂ ਨੂੰ ਆ ਕੇ ਬੇਨਤੀ ਕਰਦੇ ਨੇ, ਐ ਪਤੀ ਪਰਮੇਸ਼ਰ ਜੀ, ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰੋ ਰਹੇ ਨੇ ਬਹੁਤ ਉੱਚੀ ਆਵਾਜ਼ ਦੇ ਵਿੱਚ, ਬਹੁਤ ਵਿਆਕਲ ਬਾਣੀ ਦੇ ਵਿੱਚ ਰੋ ਰਹੇ ਹਨ।
ਸੁਨਿਅਤ ਊਚ ਪੁਕਾਰਤ ਅਤ ਸੰਕਟ ਸਾਨੀ।
ਤੇ ਬੜੀ ਦੂਰ ਦੂਰ ਤੱਕ ਉਹ ਆਵਾਜ਼ ਸੁਣਾਈ ਦੇ ਰਹੀ ਹੈ ਤੇ ਬੜੀ ਦੁਖਮਈ ਉਹ ਆਵਾਜ਼ ਹੈ, ਸੁਣ ਕੇ ਚੱਲੀ ਨਹੀਂ ਜਾਂਦੀ।
ਸ਼੍ਰੀ ਗੁਰ ਪਾਖਤ ਪ੍ਰਾਤ ਤੇ ਦਿਜ ਗੋਦੀ ਲੀਨੋ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣੀ ਮਹਿਲ ਮਾਤਾ ਗੰਗਾ ਜੀ ਨੂੰ, ਕਹਿਣ ਲੱਗੇ ਗੰਗਾ ਜੀ ਵੀ ਜਿਹੜਾ ਖਿਡਾਵਾ ਬ੍ਰਾਹਮਣ ਹੈ ਉਸ ਨੇ ਸਾਹਿਬਜ਼ਾਦੇ ਨੂੰ ਸਵੇਰ ਤੋਂ ਹੀ ਆਪਣੀ ਗੋਦੀ ਚੁੱਕਿਆ ਹੋਇਆ ਹੈ।
ਉੱਪਰ ਲੈ ਕਰ ਮਹਿ ਗਇਓ ਕਛ ਜਾਏ ਨਾ ਚੀਨੋ।
ਤੇ ਸਾਡੇ ਦੇਖਦਿਆਂ ਹੀ ਉਹ ਉੱਪਰ ਚੁਬਾਰੇ ਵਿੱਚ ਸਾਹਿਬਜ਼ਾਦੇ ਨੂੰ ਲੈ ਗਿਆ ਹੈ ਤੇ ਉਹ ਵੀ ਘਰ ਦੇ ਵਿੱਚ ਹੀ ਸੀ, ਪਰ ਹੁਣ ਉਹਦੀ ਅੱਜ ਨੀਅਤ ਫਿੱਟੀ ਹੋਈ ਹੈ, ਅੱਜ ਉਸਦੀ ਸੋਚ ਬਦਲੀ ਹੋਈ ਹੈ, ਪਰ ਪਤਾ ਨਹੀਂ ਕੀ ਕਾਰਨ ਉਹ ਸਾਹਿਬਜ਼ਾਦੇ ਨੂੰ ਚੁਬਾਰੇ ਦੇ ਵਿੱਚ ਕਿਉਂ ਲੈ ਕੇ ਗਿਆ ਹੈ।
ਹੌਲ ਭਰਿਓ ਔਰ ਗੰਗ ਕੇ ਗੁਰਦਾਸ ਪਠਾਇਓ।
ਤੇ ਜਦੋਂ ਇਹ ਗੱਲ ਗੁਰੂ ਮਹਾਰਾਜ ਦੇ ਮੁਖੋਂ ਸੁਣੀ ਵੀ ਉਹ ਬ੍ਰਾਹਮਣ ਸਾਹਿਬਜ਼ਾਦੇ ਨੂੰ ਕੱਲਿਆਂ ਨੂੰ ਚੁਬਾਰੇ ਵਿੱਚ ਲੈ ਗਿਆ ਹੈ, ਇਹ ਗੱਲ ਸੁਣਦਿਆਂ ਸਾਰ ਮਾਤਾ ਗੰਗਾ ਜੀ ਦੇ ਹਿਰਦੇ ਵਿੱਚ ਦਿਲ ਵਿੱਚ ਹੌਲ ਜਿਹਾ ਪੈਦਾ ਹੋਇਆ, ਘਬਰਾਹਟ ਜੀ ਪੈਦਾ ਹੋਈ। ਤੇ ਉਸੇ ਵੇਲੇ ਗੁਰੂ ਮਹਾਰਾਜ ਨੇ ਇੱਕ ਸੇਵਾਦਾਰ ਭੇਜ ਦਿੱਤਾ।
ਸ਼ਿਪਰ ਬਲੋਕਹਿ ਜਾਏ ਕਰ ਕੈਸੇ ਰੁਦਨਾਇਓ।
ਸੇਵਾਦਾਰ ਨੂੰ ਆਖਿਆ ਤੂੰ ਛੇਤੀ ਜਾ ਕੇ ਵੇਖ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਿਉਂ ਰੋ ਰਹੇ ਹਨ।
ਦੌਲਤ ਦਾਸ ਪਹੁੰਚਿਓ ਜਹ ਏਕਲ ਠਾਂਡੇ।
ਲਓ ਜਿੱਥੇ ਕੱਲਾ ਬ੍ਰਾਹਮਣ ਖੜਾ ਸੀ ਤੇ ਸਾਹਿਬਜ਼ਾਦੇ ਦੇ ਨਾਲ ਧੱਕਾ ਜ਼ਬਰਦਸਤੀ ਕਰ ਰਿਹਾ ਸੀ ਤੇ ਹੁਣ ਇਹ ਸੇਵਾਦਾਰ ਉੱਥੇ ਪਹੁੰਚ ਗਿਆ।
ਹਾਥ ਬਿਖੈ ਦਦ ਲੈ ਰਹਿਓ ਸ਼ੋਰੇ ਕਰ ਗਾਡੇ।
ਤੇ ਉਹ ਸੇਵਾਦਾਰ ਨੂੰ ਦੇਖ ਕੇ ਇਹਨੇ ਸਾਹਿਬਜ਼ਾਦੇ ਦੇ ਪਹਿਲਾਂ ਹੱਥ ਪਕੜੇ ਸਨ, ਜ਼ਬਰਦਸਤੀ ਮੂੰਹ ਦੇ ਵਿੱਚ ਦਹੀਂ ਪਾਉਣ ਦੇ ਲਈ ਹੱਥ ਇਕਦਮ ਛੱਡ ਦਿੱਤੇ ਤੇ ਫਿਰ ਕੱਲਾ ਹੀ ਦਹੀਂ ਦਾ ਕਟੋਰਾ ਪਕੜ ਕੇ ਤੇ ਉਹ ਡਰਾਮਾ ਕਰਨ ਲੱਗਿਆ ਵੀ ਮੈਂ ਤੇ ਦਹੀਂ ਖਵਾ ਰਿਹਾ, ਕੋਈ ਜ਼ਬਰਦਸਤੀ ਨਹੀਂ ਕਰ ਰਿਹਾ।
ਰੁਦਨਾਇਓ ਕਿਮ ਵਿਪਰ ਤੁਮ ਗੁਰ ਸੁਣ ਕਰ ਪੂਛਾ।
ਤੇ ਉਹ ਸੇਵਾਦਾਰ ਕਹਿੰਦਾ ਬ੍ਰਾਹਮਣ ਨੂੰ, ਕਹਿਣ ਲੱਗਾ ਬਈ ਇਹ ਸਾਹਿਬਜ਼ਾਦਾ ਕਿਉਂ ਰੋ ਰਿਹਾ ਹੈ, ਗੁਰੂ ਮਹਾਰਾਜ ਨੇ ਮੈਨੂੰ ਪੁੱਛਣ ਵਾਸਤੇ ਭੇਜਿਆ ਕਿਉਂਕਿ ਇਹ ਰੋਣ ਦੀ ਆਵਾਜ਼ ਉਹਨਾਂ ਨੂੰ ਵੀ ਸੁਣਾਈ ਦਿੱਤੀ ਹੈ।
ਕਹਿਤ ਸੋ ਮੈਂ ਦੱਦ ਪਿਆਵਤ ਬੋਲਤ ਸ਼ਬ ਸ਼ੂਸ਼ਾ।
ਜਦੋਂ ਸੇਵਾਦਾਰ ਨੇ ਪੁੱਛਿਆ ਨਾ ਤੇ ਉਸ ਵੇਲੇ ਇਹਦੇ ਮੂੰਹ ਦੀ ਸੋਭਾ ਰੌਣਕ ਉੱਡ ਗਈ ਵੀ ਮੇਰੀ ਚੋਰੀ ਫੜੀ ਗਈ ਹੈ। ਤੇ ਉਸ ਵੇਲੇ ਕਹਿਣ ਲੱਗਾ ਨਹੀਂ ਮੈਂ ਤੇ ਕੁਝ ਨਹੀਂ ਕਹਿ ਰਿਹਾ, ਮੈਂ ਤੇ ਸਾਹਿਬਜ਼ਾਦੇ ਨੂੰ ਦਹੀਂ ਪਿਆ ਰਿਹਾ ਹਾਂ।
ਨਹਿ ਪੀਵਤ ਇਮਜਾਨ ਕੈ ਚਿਰਕਿਓ ਡਰ ਪਾਇਓ।
ਤੇ ਮੈਂ ਇਹਨਾਂ ਨੂੰ ਦਹੀਂ ਪਿਆ ਰਿਹਾ ਸੀ ਪਰ ਇਹ ਪੀਂਦੇ ਨਹੀਂ ਸਨ ਤੇ ਇਹ ਜਾਣ ਕੇ ਪੀਂਦੇ ਕਿਉਂ ਨੇ, ਤੇ ਮੈਂ ਥੋੜਾ ਜਿਹਾ ਝਿੜਕ ਦਿੱਤਾ ਤੇ ਥੋੜਾ ਜਿਹਾ ਡਰਾ ਦਿੱਤਾ, ਹੋਰ ਤੇ ਮੈਂ ਕੁਝ ਨਹੀਂ ਕੀਤਾ।
ਤੂੰ ਪੀ ਭਿੱਖ ਅਬ ਖਰੋ ਰਹੋ ਪੁਨ ਮੁਖ ਢਿੱਗ ਲਾਇਓ।
ਸੇਵਾਦਾਰ ਨੂੰ ਕਹਿਣ ਲੱਗਾ ਲੈ ਤੂੰ ਵੀ ਇੱਥੇ ਖਲੋ ਕੇ ਵੇਖੀ ਜਾ ਤੇ ਮੈਂ ਹੁਣ ਦਹੀਂ ਇਹਨਾਂ ਨੂੰ ਪਿਆਉਣ ਦਾ ਯਤਨ ਕਰਾਂਗਾ ਪਰ ਇਹ ਪੀਂਦੇ ਨਹੀਂ, ਪਤਾ ਨਹੀਂ ਕੀ ਕਾਰਨ ਹੈ, ਤੇ ਤੂੰ ਦੇਖ ਮੈਂ ਹੁਣੇ ਇਹਨਾਂ ਨੂੰ ਦਹੀਂ ਪਿਆਉਣ ਦਾ ਫਿਰ ਦੁਬਾਰਾ ਯਤਨ ਕਰਦਾ ਹਾਂ।
ਹਾਥ ਸਾਥ ਤੇ ਹਟਕ ਕੈ ਇੱਕ ਨਾਖ ਚਡਾਇਓ।
ਜਦੋਂ ਸੇਵਾਦਾਰ ਦੇ ਸਾਹਮਣੇ ਬ੍ਰਾਹਮਣ ਦਹੀਂ ਪਿਆਉਣ ਲੱਗਿਆ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਦਹੀਂ ਦਾ ਕਟੋਰਾ ਢੱਕ ਕੇ ਪਿੱਛੇ ਹਟਾ ਦਿੱਤਾ ਤੇ ਨਾਲ ਹੀ ਨੱਕ ਚੜਾਇਆ ਵੀ ਇਹ ਦਹੀਂ ਸਾਡੇ ਖਾਣ ਦੇ ਯੋਗ ਨਹੀਂ ਹੈ।
ਦੇਖ ਦਾਸ ਨਿਜ ਨੈਣ ਤੇ ਗੁਰ ਤੀਰ ਬਤਾਇਓ।
ਤੇ ਦਾਸ ਨੇ ਸਾਰਾ ਕੁਝ ਅੱਖੀ ਵੇਖ ਕੇ ਜੋ ਕੁਝ ਵੇਖਿਆ ਸੀ ਉਹ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸ ਦਿੱਤਾ।
ਮੋਹਰ ਪਠਿਓ ਅਬ ਜਾਇ ਕੈ ਅਨਹੂ ਹਮ ਪਾਸੇ।
ਗੁਰੂ ਅਰਜਨ ਦੇਵ ਮਹਾਰਾਜ ਨੇ ਦੁਬਾਰਾ ਫਿਰ ਸੇਵਾਦਾਰ ਨੂੰ ਭੇਜਿਆ ਬਈ ਤੂੰ ਜਾ ਕੇ ਸਾਹਿਬਜ਼ਾਦੇ ਨੂੰ ਤੇ ਨਾਲ ਉਸ ਬ੍ਰਾਹਮਣ ਨੂੰ ਸਾਡੇ ਪਾਸ ਲੈ ਆ।
ਕਿਉ ਨਹਿ ਪੀਵਤ ਦਧੀ ਕੋ ਬੜ ਰੁਦਨ ਪ੍ਰਕਾਸ਼ੇ।
ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਹੀਂ ਕਿਉਂ ਨਹੀਂ ਛਕਦੇ, ਇਹਦੇ ਵਿੱਚ ਕੋਈ ਕਾਰਨ ਨਾ ਹੋਵੇ, ਤੇ ਸਾਹਿਬਜ਼ਾਦਾ ਰੋ ਕਿਉਂ ਰਿਹਾ ਹੈ, ਇਹਦਾ ਪੂਰਾ ਕਾਰਨ ਸਮਝਣ ਦੇ ਲਈ ਗੁਰੂ ਮਹਾਰਾਜ ਨੇ ਆਖਿਆ ਵੀ ਸਾਡੇ ਪਾਸ ਲੈ ਆਓ।
ਦਦ ਸਮੇਤ ਅਨਹੋ ਦੋਹਨ ਕਿਆ ਕਾਰਨ ਹੋਵਾ।
ਦਹੀਂ ਦੇ ਸਮੇਤ ਸਾਹਿਬਜ਼ਾਦੇ ਨੂੰ ਤੇ ਖੜਾਵੀ ਬ੍ਰਾਹਮਣ ਨੂੰ ਸਾਡੇ ਪਾਸ ਲੈ ਆਓ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਕਾਰਨ ਕੀ ਹੈ। ਸਾਹਿਬਜ਼ਾਦਾ ਅੱਗੇ ਰੋਜ਼ ਨਹੀਂ ਛਕਦਾ ਸੀ, ਅੱਜ ਕਿਉਂ ਨਹੀਂ ਛਕ ਰਿਹਾ।
ਆਪਣੇ ਹਜ਼ੂਰ ਖਵਾਈ ਹੈ ਦੇਖੋ ਕਿਮ ਰੋਵਾ।
ਅਸੀਂ ਆਪਣੇ ਸਾਹਮਣੇ ਬੈਠ ਕੇ ਸਾਹਿਬਜ਼ਾਦੇ ਨੂੰ ਦਹੀਂ ਖਵਾਵਾਂਗੇ, ਫੇਰ ਦੇਖਾਂਗੇ ਵੀ ਇਹ ਕਿਉਂ ਕਿਵੇਂ ਰੋ ਰਿਹਾ ਹੈ। ਭਾਵ ਹੁਣ ਇਹ ਗੁਰੂ ਮਹਾਰਾਜ ਨੂੰ ਪਤਾ ਤੇ ਲੱਗ ਚੁੱਕਿਆ ਹੈ ਵੀ ਇਹ ਬ੍ਰਾਹਮਣ ਦੀ ਕੋਈ ਖੁਟਿਆਈ ਹੈ, ਬਦਨੀਅਤ ਹੈ, ਕੁਝ ਇਸਨੇ ਜ਼ਰੂਰ ਕੋਈ ਐਸਾ ਕਾਲਾ ਕਾਰਨਾਮਾ ਕੀਤਾ ਹੋਇਆ ਹੈ, ਪਰ ਉਹਨੂੰ ਜਣਾ ਨਹੀਂ ਰਿਹਾ। ਅਤੇ ਫੇਰ ਵੀ ਨਾਰਮਲ ਤਰੀਕੇ ਦੇ ਨਾਲ ਗੁਰੂ ਮਹਾਰਾਜ ਕਹਿੰਦੇ ਭਾਈ ਕੋਈ ਗੱਲ ਨਹੀਂ, ਤੂੰ ਉਹਨਾਂ ਨੂੰ ਸਾਡੇ ਪਾਸ ਲਿਆ ਕਿ ਅਸੀਂ ਆਪਣੇ ਸਾਹਮਣੇ ਦਹੀਂ ਖਵਾ ਕੇ ਵੇਖਾਂਗੇ।
ਦਾਸ ਗਿਓ ਤਿੰਨ ਪਾਸ ਪੁੰਨ ਆਨੇ ਗੁਰ ਤੀਰਾ।
ਉਹ ਸੇਵਾਦਾਰ ਫਿਰ ਚੁਬਾਰੇ ਵਿੱਚ ਗਿਆ ਹੈ, ਸਾਹਿਬਜ਼ਾਦੇ ਨੂੰ ਤੇ ਬ੍ਰਾਹਮਣ ਨੂੰ ਦੋਹਾਂ ਨੂੰ ਗੁਰੂ ਮਹਾਰਾਜ ਦੇ ਪਾਸ ਲੈ ਆਇਆ।
ਬਿਨਾ ਲਖੇ ਦਿਜ ਮੂਡ ਕੋ ਬਿਨ ਸਿਓ ਸਭ ਧੀਰਾ।
ਤੇ ਉਸ ਮੂਰਖ ਬ੍ਰਾਹਮਣ ਦਾ ਬਿਨਾ ਜਾਣੇ ਤੋਂ ਹੁਣ ਧੀਰਜ ਉਹਦਾ ਨਾਸ ਹੋ ਗਿਆ। ਇਹਦਾ ਮਤਲਬ ਇਹ ਹੈ ਉਹਨੂੰ ਇਸ ਗੱਲ ਦਾ ਹੁਣ ਖਤਰਾ ਪੈਦਾ ਹੋ ਗਿਆ ਵੀ ਹੁਣ ਮੇਰਾ ਇਹ ਪਾਪ ਨੰਗਾ ਨਾ ਹੋ ਜਾਵੇ, ਇਸ ਗੱਲ ਤੋਂ ਡਰਦੇ ਮਾਰੇ ਦਾ ਧੀਰਜ ਛੁੱਟ ਗਿਆ।
ਸ੍ਰੀ ਗੁਰ ਅਰ ਗੰਗਾ ਖਰੀ ਨੰਦਨ ਕੋ ਹੇਰਾ।
ਲਓ ਜਦੋਂ ਬ੍ਰਾਹਮਣ ਤੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਨੇ, ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਮਹਾਰਾਜ ਦੋਨੇ ਸਨ ਤੇ ਮਾਤਾ ਗੰਗਾ ਜੀ ਕੋਲ ਖੜੇ ਸਨ, ਦੋਹਾਂ ਨੇ ਗਉ ਦੇ ਨਾਲ ਸਾਹਿਬਜ਼ਾਦੇ ਵੱਲ ਤੱਕਿਆ।
ਝਲਕਤ ਨੇਤਰ ਵਿਸਾਲ ਜੁਗ ਜਲ ਭਰਿਓ ਕਨੇਰਾ।
ਸਾਹਿਬਜ਼ਾਦੇ ਦੇ ਦੋਹਾਂ ਨੇਤਰਾਂ ਦੇ ਵਿੱਚ ਬਹੁਤਾ ਜਲ ਭਰਿਆ ਹੋਇਆ ਹੈ ਤੇ ਨੇਤਰ ਛਲਕ ਰਹੇ ਸਨ, ਭਾਵ ਹੰਝੂ ਡਿੱਗ ਰਹੇ ਸਨ ਤੇ ਬੜੇ ਗੁੱਸੇ ਦੇ ਵਿੱਚ ਵੀਰ ਰਸ ਦੇ ਵਿੱਚ ਸਾਹਿਬਜ਼ਾਦਾ ਇਸ ਬ੍ਰਾਹਮਣ ਦਾ ਮੁਕਾਬਲਾ ਕਰ ਰਿਹਾ ਸੀ, ਜਬਰ ਦਾ ਟਾਕਰਾ ਕਰ ਰਿਹਾ ਸੀ।
ਮੁਖ ਬਿਆਕੁਲ ਕਸ਼ ਅਧਰ ਸੋ ਦਦ ਲਾਗ ਰਹਿਓ ਹੈ।
ਸਾਹਿਬਜ਼ਾਦੇ ਦਾ ਕੁਛ ਮੁਖ ਵੀ ਬਿਆਕੁਲ ਘਬਰਾਇਆ ਹੋਇਆ ਸੀ ਤੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੁੱਲਾਂ ਨੂੰ ਕੁਛ ਦਹੀਂ ਵੀ ਲੱਗਿਆ ਹੋਇਆ ਸੀ ਕਿਉਂਕਿ ਧੱਕੇ ਦੇ ਨਾਲ ਇਹ ਮੱਲੋ ਮੱਲੀ ਦਹੀਂ ਦਾ ਕਟੋਰਾ ਮੂੰਹ ਨੂੰ ਲਾ ਰਿਹਾ ਸੀ।
ਸੁਭਗਤ ਰੋਦਤ ਅਧਕ ਹੀ ਬਹੁ ਕਸ਼ਟ ਲਹਿਓ ਹੈ।
ਨਾਲੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੌਂਕੇ ਲੈਂਦੇ ਨੇ, ਨਾਲੇ ਰੋ ਰਹੇ ਨੇ ਪਿਤਾ ਸਤਿਗੁਰੂ ਦੇ ਸਾਹਮਣੇ ਤੇ ਜਿਵੇਂ ਬਹੁਤਾ ਕਸ਼ਟ ਉਹਨਾਂ ਨੂੰ ਪ੍ਰਾਪਤ ਹੋਇਆ ਹੋਵੇ।
ਪਿਤਾ ਕੀ ਦਿਸ਼ਾ ਬਿਲੋਕ ਤੇ ਅਜਮਤ ਤੇ ਜਾਨੋ।
ਲੋਏ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਪਿਤਾ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਲ ਤੱਕ ਰਹੇ ਨੇ ਤੇ ਉਹਨਾਂ ਨੂੰ ਇਸ਼ਾਰਾ ਕਰ ਰਹੇ ਨੇ ਵੀ ਤੁਸੀਂ ਆਪਣੀ ਗੈਬੀ ਸ਼ਕਤੀ ਦੇ ਨਾਲ ਇਸ ਬ੍ਰਾਹਮਣ ਦੀ ਕਾਲੀ ਕਰਤੂਤ ਨੂੰ ਸਮਝਣ ਦਾ ਯਤਨ ਕਰੋ।
ਦੁਸ਼ਟ ਬਿਪਰ ਬਿਖ ਦੇਤ ਹੈ ਸਮਝਾਵਤ ਮਾਨੋ।
ਤੇ ਗੁਰੂ ਅਰਜਨ ਦੇਵ ਮਹਾਰਾਜ ਪਿਤਾ ਵੱਲ ਸਾਹਿਬਜ਼ਾਦਾ ਨਿਗਾਹ ਦੇ ਨਾਲ ਇਸ਼ਾਰੇ ਦੇ ਨਾਲ ਸਮਝਾਉਣ ਦਾ ਯਤਨ ਕਰ ਰਹੇ ਨੇ ਵੀ ਇਹ ਦੁਸ਼ਟ ਬ੍ਰਾਹਮਣ ਸਾਨੂੰ ਜ਼ਹਿਰ ਦੇ ਰਿਹਾ ਹੈ, ਤੁਸੀਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੋ।
ਅਕਰ ਬਿਖੈ ਮਨ ਗੰਗ ਕੋ ਕੁਛ ਕਾਰਨ ਭਾਰੀ।
ਲੋ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਵੀ ਕੋਈ ਗੱਲ ਰੜਕੀ ਹੈ ਉਹਨਾਂ ਦੀ ਪਕੜ ਵਿੱਚ ਆ ਗਈ ਹੈ ਵੀ ਇਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਕਾਰਨ ਹੋ ਸਕਦਾ ਹੈ।
ਇਸ ਪ੍ਰਕਾਰ ਖੋਟੋ ਰੁਦਨ ਨਹਿਕੀਨ ਅਗਾਰੀ।
ਅੱਗੇ ਇੰਨਾ ਸਮਾਂ ਹੋ ਗਿਆ, 5 ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਇੰਨੇ ਲੰਬੇ ਸਮੇਂ ਦੇ ਵਿੱਚ ਇੰਨਾ ਦੁੱਖ ਦੇ ਨਾਲ ਸਾਹਿਬਜ਼ਾਦਾ ਕਦੇ ਨਹੀਂ ਰੋਇਆ, ਕਦੇ ਭਿਆਨਕ ਇਹਨਾਂ ਨੇ ਆਵਾਜ਼ ਨਹੀਂ ਕੱਢੀ।
ਸ੍ਰੀ ਅਰਜਨ ਸਭ ਜਾਣ ਕੇ ਬੁਝਿਓ ਦਿਜ ਤਾਈ।
ਗੁਰੂ ਅਰਜਨ ਦੇ ਮਹਾਰਾਜ ਹਾਲੇ ਵੀ ਨਾਰਮਲ ਤਰੀਕੇ ਦੇ ਨਾਲ ਹੀ ਬ੍ਰਾਹਮਣ ਤੋਂ ਪੁੱਛ ਰਹੇ ਨੇ, ਕਹਿਣ ਲੱਗੇ ਬ੍ਰਾਹਮਣ ਤੋਂ ਇਹ ਗੱਲ ਦੱਸ,
ਕਿਉਂ ਨਹਿ ਪੀਵਤ ਦਧੀ ਕੋ ਬਾਲਕ ਰੁਦਨਾਈ।
ਵੀ ਅੱਜ ਕਿਉਂ ਨੀ ਤੇਰੇ ਹੱਥੋਂ ਦਹੀਂ ਛਕ ਰਹੇ ਸਾਹਿਬਜ਼ਾਦਾ, ਅੱਜ ਕਿਉਂ ਰੋ ਰਿਹਾ ਹੈ? ਅੱਗੇ ਤੂੰ ਰੋਜ਼ ਦਹੀਂ ਪਿਆਉਂਦਾ ਸੀ, ਅੱਜ ਕੀ ਕਾਰਨ ਹੈ? ਜਦੋਂ ਤੂੰ ਦਹੀਂ ਪਿਆਉਣਾ ਜ਼ਬਰਦਸਤੀ ਪਿਆਉਣਾ, ਉਸ ਵੇਲੇ ਰੋਣ ਲੱਗ ਜਾਂਦੇ ਹਨ।
ਵਿਪਰ ਭਨਿਓ ਨਿਤ ਪੀਅਤ ਜਿਮ ਤਿਮ ਆਜ ਪਿਲਾਵੋ।
ਬ੍ਰਾਹਮਣ ਝੂਠ ਬੋਲਦਾ, ਕਹਿੰਦਾ ਮਹਾਰਾਜ ਮੈਨੂੰ ਕੀ ਪਤਾ, ਮੈਂ ਤੇ ਜਿਵੇਂ ਅੱਗੇ ਦਹੀਂ ਪਿਆਉਣਾ ਉਸੇ ਤਰ੍ਹਾਂ ਮੈਂ ਅੱਜ ਵੀ ਇਹਨਾਂ ਨੂੰ ਦਹੀਂ ਛਕਾ ਰਿਹਾ ਹਾਂ।
ਕਰਤ ਹਟਾਵਨ ਹਾਥ ਤੇ ਜਬ ਮੁਖ ਡਿੱਗ ਲਾਵ।
ਲੋ ਜਦੋਂ ਮੈਂ ਮੂੰਹ ਵੱਲ ਨੂੰ ਕਟੋਰਾ ਕਰਦਾ ਹਾਂ ਤੇ ਇਹ ਹੱਥ ਨਾਲ ਪਿੱਛੇ ਹਟਾ ਦਿੰਦੇ ਨੇ, ਤੇ ਮੈਂ ਬੜਾ ਯਤਨ ਕੀਤਾ ਇਹਨਾਂ ਨੂੰ ਦੁੱਧ ਪਿਆਵਾਂ ਪਰ ਪੀ ਨਹੀਂ ਰਹੇ।
ਮੁਖ ਫੇਰਤ ਨਹਿ ਸਮੁਖ ਹੋਵੇ ਮੈਂ ਕਹਿ ਡਰ ਪਾਇਓ।
ਤੇ ਜਦੋਂ ਮੈਂ ਦਹੀਂ ਪਿਆਉਂਦਾ ਸੀ ਮੂੰਹ ਪਾਸੇ ਕਰ ਲੈਂਦੇ ਸੀ, ਤੇ ਮੈਂ ਇਹਨਾਂ ਨੂੰ ਕਹਿ ਕੇ ਥੋੜਾ ਜਿਹਾ ਡਰਾਇਆ ਤੇ ਝਿੜਕਿਆ ਵੀ ਸੀ।
ਰੁਦਰ ਪ੍ਰਕਾਰ ਅਚਾਨਕ ਕਿਮ ਨਹੀਂ ਲਿਖਾਇਓ।
ਤੇ ਫਿਰ ਅਚਾਨਕ ਇਹਨਾਂ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ, ਚੀਕਾਂ ਮਾਰਨ ਲੱਗ ਪਏ। ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਈ ਵੀ ਕਿਉਂ ਐਸਾ ਕਰ ਰਹੇ ਹਨ।
ਭਨਿਓ ਗੁਰੂ ਨੇ ਸੁਣ ਸਕਲ ਅਬ ਨਿਕਟ ਹਮਾਰੀ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚਲੋ ਕੋਈ ਗੱਲ ਨੀ, ਜੋ ਕੁਛ ਤੁਸੀਂ ਇਕੱਲਿਆਂ ਕੀਤਾ ਉਹ ਤੇ ਚਲੋ ਪਰਮੇਸ਼ਰ ਜਾਣਦਾ, ਚੱਲ ਤੂੰ ਹੁਣ ਸਾਡੇ ਸਾਹਮਣੇ ਸਾਹਿਬਜ਼ਾਦੇ ਨੂੰ ਦਹੀਂ ਛਕਾ।
ਦਧੀ ਪਿਲਾਵ ਹੋ ਸਹਿਜ ਸੋ ਹੋਏ ਸਿਸ ਅਨੁਸਾਰੀ।
ਨਾਲ ਹੀ ਸਤਿਗੁਰੂ ਨੇ ਆਖਿਆ ਵੀ ਹੁਣ ਸਾਹਿਬਜ਼ਾਦੇ ਦੀ ਇੱਛਾ ਅਨੁਸਾਰ ਪ੍ਰੇਮ ਦੇ ਨਾਲ, ਸਹਿਜ ਭਾਵ ਦੇ ਨਾਲ, ਸਦਭਾਵਨਾ ਦੇ ਨਾਲ ਇਹਨਾਂ ਨੂੰ ਦਹੀਂ ਛਕਾਉਣਾ ਪਏਗਾ।
ਹਿਮ ਸ੍ਰੀ ਗੁਰੂ ਕੇ ਬਾਕ ਸੁਣ ਦਿਜ ਉਰ ਹਰ ਖਾਇਓ।
ਤੇ ਜਦੋਂ ਗੁਰੂ ਮਹਾਰਾਜ ਨੇ ਕਿਹਾ ਨਾ ਸਾਡੇ ਸਾਹਮਣੇ ਛਕਾ, ਇਹ ਬ੍ਰਾਹਮਣ ਤੇ ਹੋਰ ਵੀ ਖੁਸ਼ ਹੋ ਗਿਆ, ਕਹਿਣ ਲੱਗਾ ਅੱਜ ਤੇ ਕਮਾਲ ਦੀ ਗੱਲ ਹੋ ਗਈ ਹੈ ਵੀ ਗੁਰੂ ਮਹਾਰਾਜ ਸਾਹਮਣੇ ਕਹਿ ਰਹੇ ਨੇ ਵੀ ਸਾਡੇ ਸਾਹਮਣੇ ਪਿਆ, ਮਾਤਾ ਪਿਤਾ ਦੇ ਸਾਹਮਣੇ ਮੈਂ ਜ਼ਹਿਰ ਦੀਵਾਂਗਾ।
ਦੇਵੋ ਬਿਖ ਇਨ ਦੇਖ ਤੇ ਅਵਸਰ ਸ਼ੁਭ ਪਾਇਓ।
ਇਹ ਤੇ ਬੜਾ ਅੱਛਾ ਮੌਕਾ ਮੈਨੂੰ ਮਿਲ ਗਿਆ ਤੇ ਮਾਤਾ ਪਿਤਾ ਦੇ ਸਤਿਗੁਰੂ ਦੇ ਸਾਹਮਣੇ ਦੇਖਦਿਆਂ ਹੋਇਆਂ ਮੈਂ ਸਾਹਿਬਜ਼ਾਦੇ ਨੂੰ ਜ਼ਹਿਰ ਪਿਆਵਾਂਗਾ।
ਕਪਟ ਨਾ ਮੇਰੋ ਅਬ ਲਖੇ ਸ਼ੁਭ ਕਾਰਜ ਹੋਵਾ।
ਲਓ ਹੁਣ ਤੇ ਬੜਾ ਅੱਛਾ ਕੰਮ ਮੌਕਾ ਸੋਹਣਾ ਜੁੜ ਗਿਆ, ਚੰਗਾ ਸੁਭਾਅ ਬਣ ਗਿਆ, ਹੁਣ ਮੈਂ ਅੱਖਾਂ ਦੇ ਸਾਹਮਣੇ ਸਾਹਿਬਜ਼ਾਦੇ ਨੂੰ ਜ਼ਹਿਰ ਵਾਲਾ ਦਹੀਂ ਪਿਆਵਾਂਗਾ ਤੇ ਮੇਰਾ ਕਪਟ ਕਿਸੇ ਨੂੰ ਵੀ ਸਮਝ ਨਹੀਂ ਪਵੇਗਾ, ਜੋ ਮੈਂ ਧੋਖਾ ਕੀਤਾ, ਜੋ ਮੈਂ ਬੇਈਮਾਨੀ ਕਰ ਰਿਹਾ, ਜੋ ਹੋਰ ਪਾਪ ਕਰ ਰਿਹਾ ਮੇਰਾ ਛੁਪਿਆ ਰਹੇਗਾ।
ਜਾਣਹੇਗੇ ਮਿੱਤਰ ਸੂਲ ਤੇ ਦਦ ਸਭ ਨੇ ਜੋਵਾ।
ਹੁਣ ਸਾਰਿਆਂ ਨੇ ਅੱਖੀ ਵੇਖ ਹੀ ਲਿਆ ਨਾ, ਕਟੋਰੇ ਵਿੱਚ ਦਹੀਂ ਪਾਇਆ ਹੋਇਆ, ਜ਼ਹਿਰ ਤੇ ਵਿੱਚ ਮਿਕਸ ਕੀਤੀ ਹੋਈ ਸੀ ਨਾ, ਕਹਿਣ ਲੱਗਾ ਹੁਣ ਤੇ ਸਾਰਿਆਂ ਨੇ ਵੇਖ ਲਿਆ ਵੀ ਦਹੀਂ ਆ ਕਟੋਰੇ ਦੇ ਵਿੱਚ, ਤੇ ਇਸ ਵਾਸਤੇ ਹੁਣ ਜੇ ਕੁਛ ਹੋ ਵੀ ਗਿਆ ਤੇ ਸਾਰਿਆਂ ਨੂੰ ਇਸ ਗੱਲ ਦੀ ਤਸੱਲੀ ਹੋਵੇਗੀ ਵੀ ਸੂਲ ਹੀ ਹੋਇਆ ਹੋਣਾ, ਪੇਟ ਵਿੱਚ ਦਰਦ ਹੀ ਹੋਇਆ ਹੋਣਾ, ਉਹਦੇ ਨਾਲ ਸਾਹਿਬਜ਼ਾਦੇ ਦੀ ਡੈਥ ਹੋਈ ਹੈ।
ਤਬ ਧੀਰਜ ਤਰ ਦਦੀ ਕੋ ਮੁਖ ਕੇ ਢਿੱਗ ਧੋਵਾ।
ਲੋਹਣ ਬ੍ਰਾਹਮਣ ਨੇ ਗੁਰੂ ਮਹਾਰਾਜ ਦੇ ਸਾਹਮਣੇ ਦੇਖਦਿਆਂ ਹੋਇਆ ਦਹੀਂ ਦਾ ਭਰਿਆ ਕਟੋਰਾ ਸਾਹਿਬਜ਼ਾਦੇ ਦੇ ਮੂੰਹ ਵੱਲ ਨੇੜੇ ਕੀਤਾ ਤੇ ਬੜੇ ਧੀਰਜ ਦੇ ਨਾਲ ਸਹਿਜ ਭਾਵ ਦੇ ਨਾਲ ਇਹ ਕੰਮ ਕਰ ਰਿਹਾ ਹੈ।
ਪੀਵ ਹੋ ਗਏ ਅਬ ਮਿੱਤਰ ਹੋਏ
ਮ੍ਰਿਤ
ਮ੍ਰਿਤ ਹੋਏ ਡਰ ਉਰਤੇ ਖੋਵਾ।
ਹੁਣ ਇਹਨੇ ਆਪਣੇ ਦਿਲੋਂ ਇਹ ਵੀ ਡਰ ਦੂਰ ਕਰ ਦਿੱਤਾ ਵੀ ਹੁਣ ਜ਼ਹਿਰ ਵਾਲਾ ਦਹੀਂ ਪੀ ਕੇ ਸਾਹਿਬਜ਼ਾਦਾ ਜੀ ਮਰ ਜਾਣਗੇ। ਕਹਿੰਦਾ ਹੁਣ ਮਰ ਜਾਣ ਚਾਹੇ ਨਾ ਮਰਨ, ਹੁਣ ਤੇ ਅੱਖਾਂ ਦੇ ਸਾਹਮਣੇ ਮੈਂ ਪਿਆ ਰਿਹਾ, ਹੁਣ ਮੇਰੇ ਸਿਰ ਕੋਈ ਦੋਸ਼ ਨਹੀਂ ਲੱਗੇਗਾ।
ਇਹ ਕੁਟੀ ਕੁਟਲ ਚੜਾਏ ਕਰ ਦ੍ਰਿਗ ਕਰੂਰ ਦਿਖਾਏ।
ਤੇ ਅੱਗੋਂ ਸਾਹਿਬ ਜਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੜ ਜੋਧਾ ਬਹੁ ਪਾਰੋਪਕਾਰੀ, ਉਹਨਾਂ ਨੇ ਵੀ ਇਸ ਤਰ੍ਹਾਂ ਪ੍ਰਵੱਟੇ ਗੁੱਸੇ ਵਿੱਚ ਟੇਢੇ ਕਰ ਲੈਂਦੇ ਤੇ ਕਮਾਨ ਵਾਂਗੂ ਪ੍ਰਵੱਟੇ ਚੜਾ ਕੇ, ਤੇ ਜਦੋਂ ਇਹ ਧੱਕੇ ਦੇ ਨਾਲ ਪਹਿਲਾਂ ਦੇ ਧੱਕੇ ਨਾਲੋਂ ਪ੍ਰੇਮ ਦੇ ਨਾਲ ਗੁਰੂ ਮਹਾਰਾਜ ਨੂੰ ਇਹ ਜ਼ਹਿਰੀਲਾ ਦਹੀਂ ਪਿਆਉਣਾ ਚਾਹੁੰਦਾ ਸੀ ਤੇ ਗੁਰੂ ਮਹਾਰਾਜ ਨੇ ਟੇਢੇ ਨੇਤਰ ਕਰਕੇ ਗੁੱਸੇ ਦੇ ਨਾਲ ਇਹਦੇ ਵੱਲ ਝਾਕਿਆ।
ਹਟਕਿਓ ਬਾਸਨ ਹੱਥ ਤੇ ਰਿਸ ਕੁਛ ਉਪਜਾਏ,
ਤੇ ਨਾਲੇ ਕੁਛ ਗੁੱਸਾ ਵੀ ਦਿਖਾਇਆ ਵੀ ਮੈਂ ਨੀ ਇਹ ਦਹੀਂ ਪੀਣਾ, ਹੱਥ ਨਾਲ ਪਰੇ ਕਟੋਰਾ ਧੱਕ ਦਿੱਤਾ ਵੀ ਮੈਂ ਨਹੀਂ ਪੀਵਾਂਗਾ।
ਹਰਗੋਬਿੰਦ ਜਬ ਇਮ ਕਰੀ ਸ਼੍ਰੀ ਅਰਜਨ ਜਾਨੀ,
ਲੋ ਜਦੋਂ ਗੁਰੂ ਮਹਾਰਾਜ ਦੇ ਸਾਹਮਣੇ ਇਹ ਬ੍ਰਾਹਮਣ ਸਾਹਿਬਜ਼ਾਦੇ ਨੂੰ ਦਹੀਂ ਪਿਆਉਣ ਲੱਗਿਆ, ਉਹਨੇ ਨਹੀਂ ਪੀਤਾ, ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਗੱਲ ਸਮਝੀ ਵੀ ਹੁਣ ਸਾਡੇ ਸਾਹਮਣੇ ਵੀ ਦਹੀਂ ਨਹੀਂ ਪੀ ਰਿਹਾ ਸਾਹਿਬਜ਼ਾਦਾ, ਕੀ ਕਾਰਨ ਹੋ ਸਕਦਾ।
ਕਪਟ ਦਦੀ ਮਹਿ ਕੁਛ ਕਰਿਓ ਦਿਜ ਦੁਰਮਤ ਠਾਨੀ,
ਗੁਰੂ ਅਰਜਨ ਦੇਵ ਮਹਾਰਾਜ ਵੀ ਇਸ ਗੱਲ ਨੂੰ ਮਹਿਸੂਸ ਕਰਨ ਲੱਗ ਪਏ ਨੇ ਵੀ ਇਸ ਦੁਸ਼ਟ ਬ੍ਰਾਹਮਣ ਨੇ ਖੋਟੀ ਮਤ ਦਾ ਸਦਕਾ ਇਸ ਦਹੀਂ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਕਾਲਾ ਕਾਲਾ ਕੁਛ ਨਜ਼ਰ ਆ ਰਹੇ ਨੇ, ਕੁਛ ਕੀਤਾ ਹੋਵੇਗਾ।
ਲੇਕਰ ਆਪਣੀ ਗੋਦ ਮਹਿ ਆਨੰਦ ਬਿਠਾਇਓ,
ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬਜ਼ਾਦੇ ਨੂੰ ਬ੍ਰਾਹਮਣ ਕੋਲੋਂ ਪਕੜਿਆ ਤੇ ਆਪਣੀ ਗੋਦ ਵਿੱਚ ਬੜੇ ਪ੍ਰੇਮ ਦੇ ਨਾਲ ਬੈਠਾ ਲਿਆ।
ਦ੍ਰਿਗ ਪੋਸ਼ਤ ਦੇ ਪਿਆਰ ਕੋ ਮੁਖ ਮਧੁਰ ਅਲਾਇਓ,
ਤੇ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਾਹਿਬਜ਼ਾਦੇ ਦੇ ਨੇਤਰ ਪੂੰਝਦੇ ਨੇ ਕਿਉਂਕਿ ਪਹਿਲਾਂ ਰੋ ਕੇ ਹਟੇ ਨੇ, ਬੜੇ ਪਿਆਰ ਦੇ ਨਾਲ ਬਹੁਤ ਮਿੱਠੇ ਬਚਨ ਬੋਲ ਰਹੇ ਹਨ।
ਦਿਜ ਕਰਤੇ ਦਦ ਕਰ ਲਈ ਪਿਆਵਨ ਪੁੰਨ ਲਾਗੇ,
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਚਦੇ ਨੇ ਬਈ ਚਲੋ ਹੁਣ ਬ੍ਰਾਹਮਣ ਦੇ ਨਾਲ ਨਾਰਾਜ਼ ਨੇ, ਨਹੀਂ ਸਕਦੇ ਉਹਦੇ ਕੋਲੋਂ, ਅਸੀਂ ਛਕਾ ਕੇ ਵੇਖ ਲੈ, ਟਰਾਈ ਕਰਨੀ ਚਾਹੀਦੀ ਹੈ, ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬ੍ਰਾਹਮਣ ਦੇ ਹੱਥੋਂ ਦਹੀਂ ਦਾ ਕਟੋਰਾ ਪਕੜ ਲਿਆ ਤੇ ਆਪ ਪਿਆਉਣ ਲੱਗੇ ਹਨ।
ਹਰਖਤ ਦਿਜ ਵੀ ਕਹਿਤ ਹੈ ਕਰੀਏ ਹੈ ਮੁਖ ਆਗੇ,
ਇਹ ਬ੍ਰਾਹਮਣ ਵੀ ਐਸਾ ਪਾਪੀ ਛੜੀਆ ਕਪਟੀ ਹੈ ਤੇ ਕਹਿੰਦਾ ਲੈ ਹੁਣ ਤੇ ਹੋਰ ਵੀ ਗੱਲ ਚੰਗੀ ਬਣ ਗਈ, ਪਿਤਾ ਆਪਣੇ ਹੱਥੀ ਜ਼ਹਿਰ ਦੇ ਰਿਹਾ ਪੁੱਤਰ ਨੂੰ, ਬੜਾ ਖੁਸ਼ ਹੋ ਕੇ ਕਹਿੰਦਾ ਲਓ ਜੀ ਤੁਸੀਂ ਵੀ ਛਕਾ ਕੇ ਦੇਖ ਲਵੋ ਜੀ ਸਾਹਿਬਜ਼ਾਦਾ ਤੁਹਾਡੇ ਹੱਥੋਂ ਛਕਦਾ ਹੈ ਤੇ ਇਹ ਵੀ ਚੰਗੀ ਗੱਲ ਹੋਵੇਗੀ।
ਜਬੇ ਕਟੋਰਾ ਢਿੱਗ ਬਦਨ ਸ਼੍ਰੀ ਗੁਰੂ ਨੇ ਕੀਨੋ,
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਜ਼ਹਿਰੀਲੇ ਦਹੀਂ ਦਾ ਕਟੋਰਾ ਸਾਹਿਬਜ਼ਾਦੇ ਦੇ ਮੂੰਹ ਦੇ ਨੇੜੇ ਕੀਤਾ,
ਨੀਚ ਬਿਲੋਚਨ ਕਰ ਰਹੇ ਹਟਕਿਓ ਨਹਿ ਪੀਨੋ,
ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨੇਤਰ ਨੀਵੇਂ ਕਰ ਲਏ ਨੇ ਪਿਤਾ ਦੇ ਸਾਹਮਣੇ ਤੇ ਕਟੋਰੇ ਨੂੰ ਪਿੱਛੇ ਢੱਕ ਦਿੱਤਾ, ਕਹਿੰਦੇ ਅਸੀਂ ਨਹੀਂ ਪੀਣਾ, ਤੇ ਗੁਰੂ ਮਹਾਰਾਜ ਦੇ ਹੱਥੋਂ ਵੀ ਗੁਰੂ ਮਹਾਰਾਜ ਨੇ ਇਹ ਦਹੀਂ ਨਹੀਂ ਛਕਿਆ, ਕਿਉਂ ਹੁਣ ਇਸਦਾ ਪਾਜ ਤੇ ਉਗਣ ਵਾਲਾ ਹੀ ਹੈ।
ਦੇਖ ਦਿਜ ਬਿਸਮੈ ਹੋਏ ਰਹਿਓ ਅਜਮਤ ਇਨ ਮਾਹੀ,
ਤੇ ਇਹ ਜਿਹੜਾ ਪਾਪੀ ਬ੍ਰਾਹਮਣ ਸੀ ਜਿਸਨੇ ਅਤੀ ਜ਼ਹਿਰ ਘੋਲੀ ਹੋਈ ਸੀ ਸਾਹਿਬਜ਼ਾਦੇ ਦਾ ਇਹ ਮੂੜ ਦੇਖ ਕੇ ਵੀ ਇਹ ਦੇਖ ਲਓ ਪਿਤਾ ਦੇ ਕੋਲੋਂ ਵੀ ਇਹਨਾਂ ਨੇ ਦਹੀਂ ਨਹੀਂ ਛਕਿਆ ਤੇ ਕਹਿਣ ਲੱਗਾ ਵੀ ਇਹਨਾਂ ਵਿੱਚ ਵੀ ਕਰਾਮਾਤ ਹੈ, ਇਹਨਾਂ ਵਿੱਚ ਵੀ ਅੰਤਰ ਜਾਮਤਾ ਹੈ, ਸਾਹਿਬਜ਼ਾਦੇ ਵਿੱਚ ਵੀ ਸਰਬੱਤਾ ਨਜ਼ਰ ਆ ਰਹੀ ਹੈ, ਇਹ ਗੱਲ ਵੇਖ ਕੇ ਮਨ ਵਿੱਚ ਹੈਰਾਨ ਹੋ ਰਿਹਾ ਹੈ।
ਦਦੀਸ ਦੋਸ਼ ਪਛਾਣ ਕੇ ਲਾਵਤ ਮੁਖ ਨਾਹੀ,
ਸਾਹਿਬਜ਼ਾਦੇ ਵਿੱਚ ਵੀ ਕਰਾਮਾਤ ਹੈ, ਅੰਤਰ ਜਾਮਤਾ ਹੈ, ਇਹ ਦਹੀਂ ਦੇ ਵਿੱਚ ਜ਼ਹਿਰ ਮਿਲੀ ਜਾਣ ਕੇ ਤੇ ਇਹਨੂੰ ਮੂੰਹ ਨਹੀਂ ਲਾ ਰਹੇ।
ਕੁਛ ਹੋਏ ਜਾਏ ਨਾ ਅਸ ਅਵੈ ਮਨ ਕਪਟ ਉਘਾਰਾ,
ਫਿਰ ਹੀ ਆਪਣੇ ਮਨ ਦੇ ਵਿੱਚ ਸੋਚਦਾ ਵੀ ਕਿਧਰੇ ਮੇਰਾ ਪਾਜ ਨਾ ਉਗੜ ਜਾਵੇ, ਕੋਈ ਮੇਰੀ ਪੋਲ ਨਾ ਖੁੱਲ ਜਾਵੇ, ਕੋਈ ਸਾਹਿਬਜ਼ਾਦਾ ਕੋਈ ਇਹੋ ਜਿਹਾ ਕੌਤਕ ਨਾ ਕਰ ਦੇਵੇ ਤੇ ਮੇਰਾ ਪਾਪ ਇਹ ਪ੍ਰਗਟ ਹੋ ਜਾਵੇ।
ਤਰਸਤ ਭਇਓ ਪੁਨ ਮਨ ਵਿਖੈ ਬਹੁ ਗਟੀ ਵਿਚਾਰ,
ਬ੍ਰਾਹਮਣ ਡਰ ਗਿਆ ਇੱਕ ਵਾਰੀ ਆਪਣੇ ਮਨ ਵਿੱਚ ਤੇ ਬੜੀਆਂ ਗਿਣਤੀਆਂ ਮਿਣਤੀਆਂ ਸੋਚਣ ਲੱਗਿਆ, ਭਾਵ ਚਿੰਤਾ ਵਿੱਚ ਡੁੱਬ ਗਿਆ, ਸੋਚਦਾ ਵੀ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ।
ਅਲਪ ਜਾਤ ਕੁਕਰ ਹੁਤੋ ਪਿਸਤਾ ਕਹਿ ਜਾਹੀ,
ਲੋ ਕਵੀ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਇੱਕ ਛੋਟੇ ਜਿਹੇ ਕੱਦ ਦਾ ਕੁੱਤਾ ਰੱਖਿਆ ਹੋਇਆ ਸੀ, ਤੇ ਜਿਹਨੂੰ ਪਿਸਤਾ ਕਹਿੰਦੇ ਸਨ, ਜਿਵੇਂ ਗੱਦੀ ਕੁੱਤੇ ਹੁੰਦੇ ਨੇ ਨਾ ਛੋਟੇ ਛੋਟੇ, ਇੱਥੇ ਵੀ ਕਈ ਗੋਰੇ ਗੋਰੀਆਂ ਰੱਖੀ ਫਿਰਦੇ ਨੇ, ਕਈ ਉੱਥੇ ਇੰਡੀਆ 'ਚ ਵੀ ਸ਼ੌਕ ਨਾਲ ਰੱਖਦੇ ਨੇ ਕੁੱਤਿਆਂ ਨੂੰ। ਅਤੇ ਗੁਰੂ ਮਹਾਰਾਜ ਦੇ ਕੋਲੋਂ ਪਿਸਤਾ ਜਾਤ ਦਾ ਇੱਕ ਛੋਟੇ ਜਿਹੇ ਕੱਦ ਦਾ ਕੁੱਤਾ ਰੱਖਿਆ ਹੋਇਆ ਸੀ।
ਜਿਸ ਪਰਿਅੰਕ ਪਰ ਗੁਰ ਥਿਰਹੇ ਤਿਸ ਤਰੈ ਰਹਾਹੀ,
ਤੇ ਜਿਸ ਪਲੰਗ ਦੇ ਉੱਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਰਾਜਦੇ ਸਨ, ਉਸ ਪਲੰਗ ਦੇ ਹੇਠਾਂ ਕੁੱਤਾ ਹਮੇਸ਼ਾ ਰਿਹਾ ਕਰਦਾ ਸੀ।
ਵਹਿਰ ਚਲਤ ਕਿਤ ਸੰਗ ਹੋਏ ਪੱਗ ਪੰਕਜ ਤੀਰਾ।
ਲੋ ਜਦੋਂ ਗੁਰੂ ਮਹਾਰਾਜ ਕਿਧਰੇ ਬਾਹਰ ਜਾਂਦੇ ਨੇ ਸੈਰ ਲਈ, ਪਰਉਪਕਾਰ ਦੇ ਲਈ, ਸੇਵਾ ਲਈ, ਉਸ ਵੇਲੇ ਗੁਰੂ ਮਹਾਰਾਜ ਦੇ ਚਰਨਾਂ ਦੇ ਕੋਲ ਆ ਕੇ ਖਲੋ ਜਾਂਦਾ।
ਰਹਿਤ ਹਦੂਰ ਸਦੀਵ ਹੀ ਜੈ ਭਾਗ ਗਹੀਰਾ।
ਲੋ ਕਵੀ ਜੀ ਕਹਿੰਦੇ ਨੇ ਉਸ ਕੁੱਤੇ ਦੇ ਵੀ ਵੱਡੇ ਭਾਗ ਸਨ, ਚੰਗੇ ਨਸੀਬ ਸਨ, ਉਹ ਹਮੇਸ਼ਾ ਗੁਰੂ ਮਹਾਰਾਜ ਦੇ ਕੋਲੇ ਰਹਿੰਦਾ ਹੈ।
ਕਰਿਓ ਹਕਾਰਨ ਸਵਾਨ ਕੋ ਪਰਿਅੰਕ ਤਰੇ ਹੈ।
ਲੋ ਜਦੋਂ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਨਹੀਂ ਨਹੀਂ ਨਾ ਖਾਧਾ, ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਜੇ ਹੁਣ ਅਸੀਂ ਕੋਈ ਅੰਤਰ ਜਾਮਤਾ ਦੇ ਨਾਲ ਕੋਈ ਗੱਲ ਕਹਿੰਦੇ ਹਾਂ, ਇਹ ਵੀ ਗੱਲ ਸਿੱਖੀ ਸਿਧਾਂਤ ਦੇ ਅਨੁਕੂਲ ਨਹੀਂ ਹੋਵੇਗੀ, ਕਿਉਂ ਸਿੱਖੀ ਸਿਧਾਂਤ ਦੇ ਵਿੱਚ ਇਹ ਨਾਟਕ ਚੇਟਕ ਕਰਨ ਮਨਾ ਹਨ। ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਾ ਆਵਤ ਲਾਜਾ। ਹੁਣ ਗੁਰੂ ਮਹਾਰਾਜ ਨਾਰਮਲ ਤਰੀਕੇ ਦੇ ਨਾਲ ਹੀ ਇਹਨਾਂ ਦਾ ਪਾਜ ਉਘਾੜਨਾ ਚਾਹੁੰਦੇ ਨੇ, ਅਤੇ ਗੁਰੂ ਮਹਾਰਾਜ ਨੇ ਉਸ ਕੁੱਤੇ ਨੂੰ ਸੱਦਿਆ, ਉਹ ਪਲੰਗ ਦੇ ਹੇਠਾਂ ਬੈਠਾ ਸੀ।
ਨਿਕਸਿਓ ਪੂਛ ਹਿਲਾਵਤ ਦ੍ਰਿਗ ਸਮੁਖ ਕਰੇ ਹੈ।
ਤੇ ਜਦੋਂ ਗੁਰੂ ਮਹਾਰਾਜ ਨੇ ਆਵਾਜ਼ ਦਿੱਤੀ ਨਾ ਕੁੱਤੇ ਨੂੰ, ਇਹ ਬੜੇ ਸਿਆਣੇ ਹੁੰਦੇ ਨੇ ਕੁੱਤੇ ਜਿਹੜੇ ਸਿਖਾਏ ਹੁੰਦੇ ਨੇ, ਤੇ ਉਹ ਪੂਛ ਹਿਲਾਉਂਦਾ ਹੋਇਆ ਬਾਹਰ ਨਿਕਲਿਆ ਵੀ ਮੇਰੇ ਸਵਾਮੀ ਮਾਲਕ ਨੇ ਮੈਨੂੰ ਬੁਲਾਇਆ, ਤੇ ਗੁਰੂ ਮਹਾਰਾਜ ਦੇ ਸਾਹਮਣੇ ਆ ਕੇ ਨੇਤਰਾਂ ਦੇ ਖਲੋ ਗਿਆ।
ਇਸ ਕੇ ਬਾਸਨ ਗੁਰੂ ਨੇ ਦਦ ਕਰਤੇ ਪਾਈ।
ਗੁਰੂ ਮਹਾਰਾਜ ਨੇ ਉਹ ਜਿਹੜਾ ਦਹੀਂ ਦਾ ਕਟੋਰਾ ਭਰਿਆ ਹੋਇਆ ਸੀ ਉਹ ਉਸ ਕੁੱਤੇ ਦੇ ਭਾਂਡੇ ਵਿੱਚ ਪਾ ਦਿੱਤਾ ਵੀ ਚਲੋ ਹੁਣ ਸਾਹਿਬ ਜ਼ਿਆਦਾ ਦਹੀਂ ਤੇ ਖਾਂਦਾ ਨੀ, ਕੁੱਤੇ ਨੂੰ ਛਕਾ ਦੇਗੀ।
ਸੁੰਗਤ ਹੀ ਤਿਸ ਤੇ ਹਟਿਓ ਮੁੱਖ ਤਨਕ ਨਾਲ ਆਈ।
ਕਮਾਲ ਦੀ ਗੱਲ ਤਾਂ ਇਹ ਹੈ ਹੁਣ ਸਾਹਿਬਜ਼ਾਦੇ ਨੇ ਵੀ ਉਸ ਦਹੀਂ ਨੂੰ ਨਹੀਂ ਛਕਿਆ, ਚਲੋ ਸਾਹਿਬਜ਼ਾਦਾ ਤੇ ਫਿਰ ਵੀ ਗੁਰੂ ਕੋਈ ਅੰਸ਼ ਹੈ, ਸਰਬੱਗ ਪੁਰਸ਼ ਹੈ, ਇੱਕ ਅਵਤਾਰੀ ਮਹਾਂਪੁਰਖ ਹੈ, ਪਰ ਹੁਣ ਜਿਹੜਾ ਗੁਰੂ ਮਹਾਰਾਜ ਦਾ ਕੁੱਤਾ ਰੱਖਿਆ ਹੋਇਆ ਸੀ ਤੇ ਉਹਨੇ ਵੀ ਉਸ ਦਹੀਂ ਨੂੰ ਸੁੰਘਿਆ ਤੇ ਪਰ ਉਹਨੇ ਮੂੰਹ ਪਿੱਛੇ ਹੱਥ ਧਰ ਲਿਆ ਤੇ ਉਹਨੂੰ ਛਕਿਆ ਨਾ ਤੇ ਨਾ ਹੀ ਉਹਨੂੰ ਸੁੰਘ ਕੇ ਛੱਡ ਦਿੱਤਾ, ਖਾਣ ਦਾ ਨਾਂ ਨਹੀਂ ਲਿਆ।
ਅਜ਼ਮਤ ਗੁਰੂ ਕੇ ਸਵਾਨ ਮਹਿ ਜੂਠੋ ਨਿਤ ਖੇ ਹੈ।
ਲੋਕ ਕਵੀ ਜੀ ਕਹਿੰਦੇ ਨੇ ਕੁੱਤਾ ਵੀ ਗੁਰੂ ਮਹਾਰਾਜ ਦਾ ਸੀਤ ਪ੍ਰਸ਼ਾਦ ਛਕਦਾ ਸੀ, ਗੁਰੂ ਮਹਾਰਾਜ ਦਾ ਜਦੋਂ ਭੋਜਨ ਛਕਦੇ ਸੀ ਜੂਠਾ ਭੋਜਨ ਸੀਤ ਪ੍ਰਸ਼ਾਦ, ਜਿਵੇਂ ਆਪਾਂ ਭੋਗ ਲਵਾਉਂਦੇ ਹਾਂ ਨਾ, ਜਦੋਂ ਭੋਗ ਲੱਗ ਜਾਂਦਾ ਫਿਰ ਉਹ ਸੀਤ ਪ੍ਰਸ਼ਾਦ ਹੋ ਜਾਂਦਾ, ਹੁਣ ਇਹ ਕੁੱਤਾ ਵੀ ਰੋਜ਼ ਗੁਰੂ ਮਹਾਰਾਜ ਦਾ ਜੂਠਾ ਸੀਤ ਪ੍ਰਸ਼ਾਦ ਛਕਿਆ ਕਰਦਾ ਸੀ, ਇਹਦੇ ਵਿੱਚ ਵੀ ਉਹ ਕਰਾਮਾਤ ਅੰਤਰ ਜਾਮਤਾ ਆ ਗਈ।
ਬਿਖ ਜਾਨੀ ਅਚਵੀ ਨਹੀਂ ਗੁਰ ਕੋ ਸਮਝੈ ਹੈ।
ਹੁਣ ਕੁੱਤੇ ਨੇ ਵੀ ਉਹ ਜ਼ਹਿਰ ਸਮਝ ਕੇ ਦਹੀਂ ਨੂੰ ਨਹੀਂ ਖਾਧਾ ਤੇ ਇਸ਼ਾਰੇ ਦੇ ਨਾਲ ਗੁਰੂ ਮਹਾਰਾਜ ਨੂੰ ਸਮਝਾਉਂਦਾ ਹੈ, ਇਸ਼ਾਰਾ ਕਿਵੇਂ ਕਰਦਾ ਹੈ।
ਸਿਰ ਹਿਲਾਏ ਹਰਕਾਏ ਕੈ ਆਪਣੇ ਜੁਗ ਕਾਨਾ।
ਕੁੱਤਾ ਹੁਣ ਇਸ ਢੰਗ ਦੇ ਨਾਲ ਸਮਝਾ ਰਿਹਾ ਸਵਾਮੀ ਮਾਲਕ ਸਤਿਗੁਰੂ ਨੂੰ, ਆਪਣਾ ਸਿਰ ਹਿਲਾ ਕੇ ਦੋਨੇ ਕੰਨਾਂ ਨੂੰ ਹਿਲਾ ਕੇ ਪਟਕਾ ਕੇ ਵੀ ਮੈਂ ਦਹੀਂ ਨਹੀਂ ਖਾਣਾ, ਇਹਦੇ ਵਿੱਚ ਕੋਈ ਗੜਬੜ ਹੈ। ਹੁਣ ਕੁੱਤੇ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿਉਂਕਿ ਗੁਰੂ ਦਾ ਸੀ ਪ੍ਰਸ਼ਾਦ ਛਕਦਾ ਸੀ। ਵੈਸੇ ਵੀ ਜਿਹੜੇ ਚੰਗੀ ਨਸਲ ਦੇ ਕੁੱਤੇ ਹੁੰਦੇ ਨੇ ਉਹ ਸੁੰਘ ਕੇ ਹੀ ਚੀਜ਼ ਨੂੰ ਪਛਾਣ ਜਾਂਦੇ ਨੇ ਵੀ ਇੱਥੇ ਕੋਈ ਗੜਬੜ ਹੈ, ਅਤੇ ਇਹ ਤਾਂ ਗੁਰੂ ਮਹਾਰਾਜ ਦੀ ਸੇਵਾ ਵਿੱਚ ਰਹਿੰਦਾ ਸੀ ਅਤੇ ਇਹਨੂੰ ਇੰਨੀ ਸਰਬੱਤਾ ਮਿਲ ਗਈ, ਕੁੱਤੇ ਨੂੰ ਵੀ ਪਤਾ ਲੱਗ ਗਿਆ ਵੀ ਜ਼ਹਿਰੀਲਾ ਦਹੀਂ ਹੈ ਮੈਂ ਨਹੀਂ ਖਾਣਾ, ਅਤੇ ਇਹਨੇ ਵੀ ਕੰਨ ਪਟਕਾ ਕੇ ਗੁਰੂ ਮਹਾਰਾਜ ਨੂੰ ਦੱਸਿਆ ਮਹਾਰਾਜ ਮੈਂ ਨਹੀਂ ਖਾ ਸਕਦਾ।
ਬੇਖ ਸਮੇਤ ਇਹ ਦਦੀ ਹੈ ਮੈਂ ਕਰੋ ਨਾ ਖਾਣਾ।
ਇਹ ਜਿਹੜਾ ਇਹ ਦਹੀਂ ਨਾਰਮਲ ਨਹੀਂ ਹੈ, ਇਹਦੇ ਵਿੱਚ ਜ਼ਹਿਰ ਮਿਲੀ ਹੋਈ ਹੈ, ਇਸ ਕਰਕੇ ਕੁੱਤੇ ਨੇ ਵੀ ਸਿਰ ਪਟਕਾ ਦਿੱਤਾ, ਸਿਰ ਹਿਲਾ ਦਿੱਤਾ, ਮੈਂ ਇਸ ਨੂੰ ਨਹੀਂ ਖਾਣਾ।
ਅਪਗਤ ਮੇਰੀ ਹੋਏਗੀ ਖੋਟੀ ਮ੍ਰਿਤ ਪਾਵ।
ਲੋਕ ਕੁੱਤੇ ਨੇ ਵੀ ਇਸ਼ਾਰੇ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕਰ ਦਿੱਤੀ, ਮਹਾਰਾਜ ਮੈਂ ਜ਼ਹਿਰੀਲਾ ਦਹੀਂ ਨਹੀਂ ਖਾਵਾਂਗਾ ਕਿਉਂਕਿ ਮੇਰੀ ਵੀ ਦੁਰਗਤੀ ਹੋਵੇਗੀ, आम तौर ते ये मन्या जांदा है जो कोई आदमी जहर खा के मरदा है सुसाइड करदा है उहदी रूह भटकदी है बेगता होके मरदा है उहदी उहनू शांति नहीं आउंदी। ते हुण एक कुत्ता भी ये गल जना रहा है भी मैं भी बेगता होके मरांगा मैनू आत्मक शांति नहीं मिलनी मैं सुसाइड नहीं कर सकता इसे लिए मैं दही नहीं खाना।
दुष्ट दिजातम की किरत कैसे इस खावो।
कुत्ता भी गल गुरु महाराज नू समझा रहा है भी ये पापी ब्राह्मण दी जेड़ी खोटी करतूत है इसने दही में जहर मिलाई हुई है दसो मैं किवें इस नू खावा।
क्रिया करत को परख कै गुरु बाक अलाए।
लो गुरु अर्जन देव महाराज सच्चे पातशाह ने जो कुत्ते ने इशारे किते उनू समझ तां गए ने पर हरे पाप भी नंगा करना सी भी जरूरी सी ते गुरु महाराज सच्चे पातशाह कुत्ते दी हरकत नू वेख के फिर अपने मुंह बचन आख दिते।
हमरे नित संग है इत उत सब थाए।
कुत्ते नू कहन लगे भी प्रेमिया शक ले कोई गल नहीं जे तेरी मौत भी हो गई तेनू बेगता नहीं मरन देवांगे लोक परलोक में तेरी सहायता करांगे।
नह बिशरे शुभ होए गत संदेह ना कीजे।
इस गल दा संसार ना कर तू गुरु तो विछड़ जावेगा जूना विच भटकेगा जा कोई भूत प्रेत बन के लोकां नू डरावेगा ऐसी गल नहीं होवेगी तू सातों कदी भी विछड़ेगा नहीं हमेशा तेनू अपने नाल ही रखांगे।
विदत है कपट जे दुष्ट होवे दद अब सब पीजे।
पर असीं इस दुष्ट पापी दा जेड़ा पाज है ओ गाड़ना चाहुंदे हां ते तू दही पी लै जे तेरी मौत भी होगी तेरी कल्याण कर देवांगे।
इस प्रकार गुरु ते सुनत तज मृत को त्रासा।
वेख लो उस कुत्ते ने गुरु महाराज दे बचना नू सुन के भई हुण गुरु महाराज ने मालक ने आग्या कर दिती है ते उसने ओ जेड़ा दही सी ओनू पीण दे लई गुरु महाराज का इशारा समझिया ते इन्हे मरण का भी डर त्याग दिता।
बिन बिलंब सब ही ददी पी कर त्रिपतासा।
ते बिना बिलंब देर तो कोई टैल नहीं की ते उसे वेले सारा दही गट गट करके पी गया। हुण गुरु महाराज ने बचन जो कह दिता सी भी तेनू बेगता होके नहीं मरण देवांगे तेरी लोक परलोक विच सहायता होवेगी तेनू अपने नाल रखांगे। ते इन्नी गल सुनदिया सार ओ कुत्ते ने सारा दही चट पी लिया।
बैठ गई गंगा निकट दिज दुष्ट बिठावा।
गुरु अर्जन देव महाराज भी बैठे सन माता गंगा जी नू भी कोले बिठा लिया ते जेड़ा दुष्ट ब्राह्मण सी ओनू भी गुरु महाराज ने आख्या भी इत्थे सामने बैठ।
अपर दास सिख पास गन बैठे तिस थावा।
होर भी बहुत सारे सेवादार ते गुरसिख गुरु महाराज दे आले दुआले नाल ही बैठ गए।
हिरत बिस्मत चित समसत कारण क्या होई।
लो हुण सारे इस गल नू सोच के हैरान हो रहे ने भी हुण कुत्ते ने ते दही पी लिया है हुण अगे गां भाणा की वरतेगा गां की इस तरह दी कोई कौतुक होवेगा ओदे बारे ओदे रिजल्ट बारे सोच के हैरान हो रहे हन।
बिपर बदन तब पीत पा सब धीरज खोई।
लो जदों गुरु महाराज दे पालतू कुत्ते ने दही पीता ना सारिया दे सामने ते उसे वेले ब्राह्मण दा मुंह ते पीला हो गया बग्गा फूस हो गया भी हुण ते मेरी चोरी फड़ी गई है।
तरा परवेश जाए नह नब उड्यो ना जाए।
बस हुण ते ब्राह्मण नू धरती वेल नहीं देंदी भी मैं हेठां धरती विच ही गर्क जावां ते ना ही इहदे कोलों भी आकाश विच उड्या जांदा भी हुण जावे तां किथे जावे।
कपट खुटाई कृति मम सबहू लख पाई।
कहिंदा लो जिहड़ा मेरा कपट छल सी मेरी खुटियाई सी ते इह जिहड़ा कोर पाप सी हुण ते सारिआं नू पता लग गया है।
धर्मुख मौन बिलोकते बोलत नह कोई।
लो सारे चुप चाप उस कुत्ते वाल देखी जा रहे ने ते कोई मुंह गल नहीं करदा भी हुण देखना है भी हुण कुत्ते दे नाल की बीतदी है।
अंतर जामी धन गुर और सब सुध होई।
अंतर जामी सतगुरु गुरु अर्जन देव महाराज सच्चे पातशाह सारी गल समझ गए ने पहले ही समझ गए सन ਤੇ ਉਹਨਾਂ ਦੇ ਹਿਰਦੇ ਵਿੱਚ ਸਾਰੀ ਗੱਲ ਦੀ ਖਬਰ ਸਾਰ ਪਹਿਲਾਂ ਹੀ ਹੋ ਗਈ ਸੀ।
ਘਟੀ ਏਕ ਮਹਿਸਵਾਨ ਸੋ ਗਿਰ ਪਰਿਓ ਸੋ ਜੋ ਠਾਂਡਾ।
ਲੋ ਜਦੋਂ ਉਸ ਕੁੱਤੇ ਨੇ ਜ਼ਹਿਰ ਵਾਲਾ ਦਹੀਂ ਖਾਧਾ ਨਾ, ਬਸ ਇੱਕ ਘੜੀ 20-25 ਮਿੰਟ ਲੱਗੇ ਹੋਣਗੇ। ਇੰਨੇ ਸਮੇਂ ਦੇ ਵਿੱਚ ਵਿੱਚ ਉਹ ਜਿਹੜਾ ਕੁੱਤਾ ਸੀ ਖੜਾ ਖੜਾ ਡਿੱਗ ਪਿਆ।
ਤਰਫਤ ਮਾਰਤ ਪਗਨ ਕਹੋ ਸੰਕਟ ਬੱਡ ਬਾਡਾ।
ਫਿਰ ਉਹ ਕੁੱਤਾ ਤੜਫਣ ਲੱਗਿਆ, ਜਦੋਂ ਜ਼ਹਿਰ ਨੇ ਅਸਰ ਕੀਤਾ ਸੀਨਾ ਫਟ ਗਿਆ ਤੇ ਫਿਰ ਪੈਰ ਮਾਰਦੇ ਤੇ ਬੜਾ ਭਾਰੀ ਉਹਨੂੰ ਦੁੱਖ ਪ੍ਰਾਪਤ ਹੋਇਆ।
ਲਾਗੁਲ ਐਠਤ ਬੈਠ ਕਬ ਬੈਠਤ ਘਰ ਜਾਈ।
ਉਹ ਕੁੱਤਾ ਹੁਣ ਜਦੋਂ ਜ਼ਹਿਰ ਦਾ ਅਸਰ ਹੋਇਆ ਕਦੇ ਪੂਛ ਨੂੰ ਅਕੜਾਉਂਦਾ, ਕਦੇ ਬੈਠ ਜਾਂਦਾ ਤੇ ਕਦੇ ਚੀਕਦਾ ਹੋਇਆ ਘਰ ਦੇ ਵਿੱਚ ਕਮਰੇ ਦੇ ਵਿੱਚ ਵੜ ਜਾਂਦਾ ਹੈ।
ਸ਼ਬਦ ਕਰਤ ਕਬ ਆਏ ਕੈ ਆਗੇ ਲਿਟ ਜਾਈ।
ਕਦੇ ਗੁਰੂ ਮਹਾਰਾਜ ਦੇ ਸਾਹਮਣੇ ਆ ਕੇ ਭੌਂਕਣ ਲੱਗ ਜਾਂਦਾ, ਚੌਂਕਣ ਲੱਗ ਜਾਂਦਾ ਤੇ ਲਿਟ ਜਾਂਦਾ ਵੀ ਮੈਨੂੰ ਬਹੁਤ ਤਕਲੀਫ ਹੋ ਰਹੀ ਹੈ।
ਲਾਲ ਬਿਲੋਚਨ ਹੋਏ ਗਏ ਵਿਆਕੁਲਤਾ ਪਾਏ।
ਲੋਕ ਕਵੀ ਜੀ ਕਹਿੰਦੇ ਨੂੰ ਜ਼ਹਿਰ ਵਾਲਾ ਦਹੀਂ ਖਾ ਕੇ ਜ਼ਹਿਰ ਨੇ ਅਸਰ ਤਾਂ ਆਪਣਾ ਕਰਨਾ ਹੀ ਸੀ ਨਾ, ਕੁੱਤੇ ਦੀਆਂ ਅੱਖਾਂ ਲਾਲ ਹੋ ਗਈਆਂ ਨੇ ਤੇ ਬੜੀ ਘਬਰਾਹਟ ਨੂੰ ਪ੍ਰਾਪਤ ਕਰ ਗਿਆ।
ਇਸ ਪ੍ਰਕਾਰ ਸੰਕਟ ਲਹਿਓ ਸਭ ਕਹਿ ਅਗਵਾਏ।
ਉਸ ਕੁੱਤੇ ਨੇ ਗੁਰੂ ਮਹਾਰਾਜ ਦੇ ਵੀ ਸਾਹਮਣੇ, ਮਾਤਾ ਗੰਗਾ ਜੀ ਵੀ ਬੈਠੇ ਨੇ, ਹੋਰ ਸਿੱਖ ਸੰਗਤਾਂ ਵੀ ਨੇ, ਸਾਰਿਆਂ ਦੇ ਸਾਹਮਣੇ ਉਸ ਕੁੱਤੇ ਨੇ ਬੜਾ ਭਿਆਨਕ ਦੁੱਖ ਪ੍ਰਾਪਤ ਕੀਤਾ।
ਕੇਤਕ ਚਿਰ ਮਹਿ ਮਰ ਰਹਿਓ ਮੁਖ ਦੀਨ ਪਸਾਰੇ।
ਕਿੰਨੇ ਚਿਰ ਬਾਅਦ ਉਹ ਕੁੱਤਾ ਵਿਚਾਰਾ ਤੜਫ ਤੜਫ ਕੇ ਮਰ ਗਿਆ ਤੇ ਮੁਖ ਦੀਨ ਪਸਾਰੇ ਤੇ ਫਿਰ ਉਹਨੇ ਆਪਣਾ ਮੂੰਹ ਖੋਲ ਦਿੱਤਾ, ਮੂੰਹ ਅੱਡ ਕੇ ਤੇ ਜਦੋਂ ਮਰਨ ਲੱਗਿਆ।
ਦੰਤ ਨਿਕਾਸੇ ਵਹਿਰ ਕੋ ਗਿਰ ਗੁਰੂ ਅਗਾਰੇ।
ਲੋਕ ਕੁੱਤਾ ਵੀ ਇੰਨਾ ਸਮਝਦਾਰ ਸੀ, ਜਦੋਂ ਉਹਨੇ ਦੇਖਿਆ ਹੁਣ ਮੇਰੇ ਪ੍ਰਾਣ ਨਿਕਲਣ ਲੱਗੇ ਨੇ, ਚਾਟਾ ਕੇ ਗੁਰੂ ਮਹਾਰਾਜ ਦੇ ਸਾਹਮਣੇ ਚਰਨਾਂ ਤੇ ਆ ਕੇ ਡਿੱਗ ਪਿਆ ਤੇ ਮੂੰਹ ਅੱਡ ਕੇ ਦੰਦ ਬਾਹਰ ਕੱਢ ਲੈਣੇ ਆਪਣੇ ਜਾਣੇ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਰਿਹਾ ਹੈ, ਮਹਾਰਾਜ ਹੁਣ ਤੁਸੀਂ ਮੈਨੂੰ ਬਚਾਉਣਾ, ਤੁਸੀਂ ਮੇਰੀ ਰੱਖਿਆ ਕਰਨੀ ਹੈ।
ਪੱਗ ਪੰਕਜ ਤਬ ਆਪਨੋ ਕਰੂਰ ਕੇਸ਼ਵਾਵਾ।
ਇਹ ਹੈ ਗੁਰੂ ਦਾ ਬਿਰਦ ਹੈ ਤੇ ਕੁੱਤਾ ਹੀ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਵਿੱਤਰ ਚਰਨਾਂ ਕਮਲਾਂ ਦੇ ਅੰਗੂਠੇ ਨੂੰ ਉਸ ਕੁੱਤੇ ਦੇ ਸਰੀਰ ਨੂੰ ਮਸਤਕ ਨੂੰ ਸੁਹਾ ਦਿੱਤਾ।
ਗਯੋ ਬਿਕੁੰਠ ਬਿਬਾਨ ਚੜ ਉੱਤਮ ਪਦ ਪਾਵਾ।
ਜਿਹੜੀ ਕੁੱਤੇ ਦੀ ਰੂਹ ਸੀ ਉਹਦੀ ਆਤਮਾ ਸੀ ਵਿੱਚੋਂ ਨਿਕਲ ਕੇ ਉਹ ਵੀ ਬਿਬਾਨ ਤੇ ਚੜ ਕੇ ਬੈਕੁੰਠ ਨੂੰ ਚਲੀ ਗਈ ਹੈ, ਸੱਚਖੰਡ ਵਿੱਚ ਚਲੀ ਗਈ ਹੈ, ਬਹੁਤ ਉੱਤਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਨੇ ਪਹਿਲਾਂ ਹੀ ਇਹਦੇ ਨਾਲ ਵਾਅਦਾ ਕਰ ਲਿਆ ਸੀ ਵੀ ਹੁਣ ਪਾਪੀਆਂ ਦਾ ਪਾਪ ਤੇ ਨੰਗਾ ਕਰਨਾ ਹੀ ਪੈਣਾ, ਚੱਲ ਕੋਈ ਗੱਲ ਨਹੀਂ, ਜੇ ਤੂੰ ਮਰ ਵੀ ਗਿਆ ਤੇ ਤੇਰੀ ਪ੍ਰਲੋਕ ਵਿੱਚ ਕਲਿਆਣ ਕਰਾਂਗੇ, ਤੂੰ ਸਾਡੇ ਨਾਲ ਰਵੇਂਗਾ, ਤੈਨੂੰ ਵਿਛੜ ਨਹੀਂ ਦੇਵਾਂਗੇ। ਹੁਣ ਕੁੱਤਾ ਪ੍ਰਲੋਕ ਗਮਨ ਕਰ ਗਿਆ।
ਸਭ ਦੇਖਤ ਵਿਸਮਾਏ ਗਏ ਕਰ ਹਾਹਾਕਾਰ।
ਜਦੋਂ ਸਾਰਿਆਂ ਨੇ ਸਾਹਮਣੇ ਵੇਖਿਆ ਵੀ ਕੁੱਤਾ ਜ਼ਹਿਰੀਲਾ ਦਹੀਂ ਖਾ ਕੇ ਮਰ ਗਿਆ ਤੇ ਸਾਰੀਆਂ ਸੰਗਤਾਂ ਸਾਰੇ ਹੈਰਾਨ ਹੋ ਗਏ ਨੇ ਤੇ ਹਾਹਾਕਾਰ ਮੱਚ ਪਈ।
ਹਰ ਗੋਬਿੰਦ ਉਭਰੇ ਭਲੇ ਜਨ ਸੁਖਦ ਉਦਾਰਾ।
ਸਾਰੀਆਂ ਸੰਗਤਾਂ ਨੇ ਆਖਿਆ ਬਈ ਵਾਹਿਗੁਰੂ ਦਾ ਸ਼ੁਕਰ ਹੈ ਜੋ ਸਾਰੇ ਜਨ ਸਿੱਖ ਸੇਵਕਾਂ ਨੂੰ ਸੁੱਖ ਦੇਣ ਵਾਲੇ, ਬਹੁਤਾ ਸੁੱਖ ਦੇਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਉਹ ਬਚ ਗਏ ਨੇ। ਜੇ ਕਿਧਰੇ ਉਹ ਦਹੀਂ ਖਾ ਲੈਂਦੇ ਤੇ ਉਹਨਾਂ ਦੀ ਵੀ ਹਾਲਤ ਇਹੀ ਹੋਣੀ ਸੀ।
ਦੋਹਰਾ ਜਾਨ ਖੋਟ ਜਿਜ ਦੁਸ਼ਟ ਕੋ ਸ਼੍ਰੀ ਗੁਰ ਸਹਿਨਾ ਸਕਾਏ।
ਲੋਹਣ ਉਹ ਕੁੱਤਾ ਗੁਰੂ ਮਹਾਰਾਜ ਦਾ ਬੜਾ ਪਿਆਰਾ ਸੀ, ਅਕਸਰ ਜੀ ਆਪਾਂ ਕਿਸੇ ਜਾਨਵਰ ਨੂੰ ਵੀ ਘਰ ਵਿੱਚ ਰੱਖਦੇ ਹਾਂ ਨਾ, ਉਹਦੇ ਨਾਲ ਵੀ ਮੂੰਹ ਪੈ ਹੀ ਜਾਂਦੇ, ਇੱਥੇ ਤੇ ਕੁਛ ਜ਼ਿਆਦਾ ਹੀ। ਉਹਨੂੰ ਤਾਂ ਬਿੱਡਾਂ 'ਤੇ ਵੀ ਚੜ੍ਹਾਈ ਫਿਰਦੇ ਨੇ ਅਤੇ ਆਪਣੇ ਸੋਫਿਆਂ 'ਤੇ ਵੀ ਲਟਾਈ ਫਿਰਦੇ ਨੇ, ਚੱਕੀ ਵੀ ਫਿਰਦੇ ਨੇ, ਚੁੰਮੀ ਚੱਟੀ ਜਾਂਦੇ ਨੇ, ਪਰ ਇੰਨਾ ਵੀ ਨਹੀਂ ਚਾਹੀਦਾ। ਠੀਕ ਹੈ, ਇਹ ਜਾਨਵਰ ਨੇ, ਰੱਬ ਦੇ ਜੀਵ ਨੇ, ਪਿਆਰ ਕਰੋ। ਲੋਕ ਇੱਥੇ ਕਵੀ ਜੀ ਕਹਿੰਦੇ ਨੇ ਉਸ ਦੁਸ਼ਟ ਬ੍ਰਾਹਮਣ ਦੀ ਖੋਟ ਨੂੰ ਵੇਖ ਕੇ, ਉਹਦੀ ਬੇਈਮਾਨੀ ਨੂੰ ਦੇਖ ਕੇ ਗੁਰੂ ਮਹਾਰਾਜ ਤੋਂ ਬਰਦਾਸ਼ਤ ਨਹੀਂ ਹੋਇਆ।
ਕ੍ਰੋਧ ਕਰਿਓ ਦੇਖਤ ਪਏ जब हे स्वान मृत पाए।
लो जदों अखां दे सामने कुत्ता तड़फ तड़फ के मरिया ना, ते गुरु महाराज दे मन दे विच गुस्सा आया, ते उस वेले देख के कुत्ते दी हालत गुरु महाराज ने बचन कह दिता।
कबित जैसो दुख पायो स्वान दुर्जन महान दिज।
लो सतगुरु महाराज कहन लगे, बामणा आ देख तेरी अखां दे सामने कुत्ते ने दही खाधे, हुण तैनू पता है तू एदे विच की मिलाया होया सी, केड़ी जहर सी, पर ए वेख तेरी अखां दे सामने दुख पाके मरिया है।
भयो प्राण हान अब हिरत अगारी तोहे।
तेरी अखां दे सामने ने दही खाधे, ते होर भी संगतां वेख रहियां ने, ते सारियां दे अखां दे सामने एदी मौत हो गई है।
तैसे पाए संकट विसाल तत्काल फल।
ते जिवें कुत्ता मरिया ना सूल दे नाल, तू भी इसे तरह ही मरिया, इन्ना दुख भोगे क्योंकि तेरा जहर वाला दही खा के कुत्ते ने इस तरह की तकलीफ चली है, हुण तैनू भी चलनी पवेगी, इहदा फल सीती तैनू मिलना चाहीदा है।
मूर्ख अजान जान तेरो तन नाश होए।
ते मूर्खा तू अनजान होके ये काम कीता है, ते इस गल नू समझ लै, हुण तू भी जिउंदा नहीं रह सकेगा, जिवें कुत्ते की मौत होई है, कुत्ते की मौत तैनू भी हुण मरना पैना है।
ऐसे गुर बैन पने सुने श्रोण मूड बिपर।
लो जदों गुरु महाराज ने गुस्से विच आके बचन आखे ना, जिवें कुत्ता मरिया दुष्टा तू भी एवें मरी, ए बचन सुन के ओ जिहड़ा ब्राह्मण सी ओ भी हैरान हो गया।
उठे असूल तेहि छिन गिरयो तर भयो मोहे।
एदे अंदर भी ऐसा सूल उठिया, पेट विच दर्द शुरू हो गया, ते ए भी हेठां जमीन ते डिग पिया, इहनू भी होश ना रही, मूर्छत हो गया।
लिटत कर हाय हाय नास हाय अब।
लो हुण ए थले लिटदा धरती दी उत्ते, हाय हाय करदा, कोई एदी सहायता लई अगे नहीं आ रहा।
परयो अर राय दुख पाए सो तरत द्रोह।
लो जेड़ा गुरु महाराज दे नाल धोखा करदा सी, ईरखा द्वेष रखदा सी, ए भी हुण दुख पा के गुरु महाराज दे सारिआं दे सामणे ए भी सूल दे नाल ए तड़फ रिहा है।
इक घटी सूल पयो संकट विसाल दयो।
ते इक घड़ी 20-25 मिंट कुत्ता तड़फिया सी, ते ब्राह्मण भी उन्ना चिर ही तड़फिया, ते बड़ा भारी दुख इस नूं भोगना पिया।
फिर मर गयो हाथ पायन पसार कर।
ए दुष्ट ब्राह्मण भी जिवें कुत्ता मरिया सी, कुत्ते दी मौत ए भी मरिया है, एदे हाथ पर खिलरे पए हन।
मरे दो हेर कर बिस्मे बडेर सब।
लो जदों उतरों ब्राह्मण मरिया, ते पहला कुत्ते दी मौत हुई है, दोहां नूं मरिया वेख के वेहड़े दे विच सारे गुरसिख माई भाई हैरान हो रहे हन।
कहे बाक प्रभु ने बचायो हित का धार कर।
ते जिहड़ी गुरसिख ने माई पाई ओह कहिंदे ने आपस विच बचन, भई साहिबजादे नूं अकाल पुरख ने बचाया, नहीं ते वेख लो पापी की किड्डा वड्डा कहर गुजारन लगे सन।
पापी इन कीन कहा ठान कै कपट महा।
इस पापी ब्राह्मण ने कपट छल धोखा धारण करके देख लो किड्डा वड्डा ये कारनामा कर देना सी।
देख को पलाए रहा पियो ना पुकार कर।
देख लो धक्के दे नाल जबरदस्ती साहिबजादे नूं दहीं पियाउण दा यतन कीता गया, पर धन सी साहिबजादा गुरु हरगोबिंद साहिब महाराज, उन्हां ने नहीं बिलकुल नहीं छकिया, बिलकुल इस दी वाह पेश नहीं चलन दिती, उची रोन लग पए।
पंच जगदीश की शरीर तर धरियो आए कर।
लो संगतां इह गल कहिंदियां ने वी इह ते ईश्वर दी अंश है, साहिबजादा गुरु हरगोबिंद साहिब महाराज ये ता रब दा अवतार ने, उन्हां ने शरीर धारण कीता है।
नंदर तुम्हारो करा मात को उधार कर।
ते गुरु अर्जन देव महाराज नूं सामने तक के गुरसिख इह गल कहिंदे ने, महाराज तुहाडा साहिबजादा भी करा मात दा मालिक है, इन्हें ताही दही नहीं खादा क्योंकि एदे विच खोट सी, एदे विच जहर मिली हुई सी।
आप अवतार तुम सम जायो आत्मज।
लो महाराज तुसी ते पहला ही गुरु अवतार हो, ते जेड़े थोड़े साहिबजादे ने गुरु हरगोबिंद साहिब महाराज ओ भी अवतारी पुरश हन।
अपर जे होत मार देत ना बचत है।
जे कोई साहिबजादे तो बिना कोई होर आम साधारण बच्चा हुंदा, ओनू तो इसने मार ही देना सी। आम साधारण बच्चियां नूं की पता हुंदा है ਵਿਚਾਰੇ ਭੋਲੇ ਪਾਲੇ ਨਾਦਾਨ ਤਾਂ ਹੁੰਦੇ ਨੇ, ਉਹਨਾਂ ਨੂੰ ਜੋ ਮਰਜ਼ੀ ਦੇ ਦਿਓ ਮੂੰਹ 'ਚ ਪਾ ਲੈਂਦੇ ਨੇ। ਪਰ ਇਹ ਤਾਂ ਸਾਹਿਬਜ਼ਾਦਾ ਅਵਤਾਰੀ ਪੁਰਖ ਸੀ, ਅਤੇ ਤੁਸੀਂ ਗੁਰੂ ਅਵਤਾਰ ਹੋ, ਤੁਹਾਡੇ ਸਾਹਿਬਜ਼ਾਦਾ ਵੀ ਅਵਤਾਰ ਸੀ, ਤਾਂ ਕਰਕੇ ਬਚਾ ਹੋ ਗਿਆ।
ਲੈ ਗਿਓ ਇਕਾਕੀ ਬਿਖ ਪਾਏ ਕਹਿ ਦਦੀ ਕੋ ਮੂੜ।
ਦੇਖ ਲਓ ਮੂਰਖ ਇਕੱਲੇ ਸਾਹਿਬਜ਼ਾਦੇ ਨੂੰ ਚੁਬਾਰੇ ਵਿੱਚ ਲੈ ਗਿਆ, ਅਤੇ ਉਸ ਪਾਪੀ ਨੇ ਦਹੀਂ ਦੇ ਵਿੱਚ ਜ਼ਹਿਰ ਮਿਲਾ ਦਿੱਤੀ।
ਓਜ ਤੇ ਪਿਲਾਏ ਰਹੇ ਹੋ ਕਿਉਂ ਹੋ ਨਾ ਅਚਤ ਹੈ।
ਦੇਖ ਲਓ ਧੱਕੇ ਦੇ ਨਾਲ ਦੋਵੇਂ ਹੱਥ ਪਕੜ ਕੇ ਤੇ ਧੱਕੇ ਦੇ ਨਾਲ ਜ਼ਬਰਦਸਤੀ ਪਿਆਉਣ ਦਾ ਯਤਨ ਕੀਤਾ, ਪਰ ਸਾਹਿਬਜ਼ਾਦੇ ਨੇ ਡਟ ਕੇ ਮੁਕਾਬਲਾ ਕੀਤਾ ਤੇ ਉਹਨੇ ਬਿਲਕੁਲ ਨਹੀਂ ਪੀਤਾ।
ਸ੍ਰੀ ਹਰਗੋਬਿੰਦ ਕੀਨ ਜਤਨ ਬਿਲੰਦ ਆਪ।
ਦੇਖ ਲਓ ਛੋਟੀ ਜਿਹੀ ਉਮਰ ਸੀ, 5 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਉਸ ਦੁਸ਼ਟ ਬ੍ਰਾਹਮਣ ਦਾ ਡਟ ਕੇ ਟਕਰਾ ਕੀਤਾ।
ਮਾਰਿਓ ਮਹਾਪਾਪੀ ਪਾਪ ਪਾਵਕ ਤਚਤ ਹੈ।
ਦੇਖ ਲਓ ਇਹ ਜਿਹੜਾ ਬੜਾ ਭਾਰੀ ਪਾਪ ਕਰਨ ਵਾਲਾ ਪਾਪੀ ਬ੍ਰਾਹਮਣ ਸੀ ਤੇ ਹੁਣ ਉਹਨੂੰ ਵੀ ਮੌਤ ਦੀ ਸਜ਼ਾ ਮਿਲੀ ਹੈ।
ਆਜ ਪੀ ਜਨਮ ਨਯੋ ਭਯੋ ਬੜੇ ਭਾਗ ਜੁਤ।
ਵੀ ਸਾਰੇ ਗੁਰਸਿੱਖ ਮਾਈ ਭਾਈ ਇਹ ਗੱਲ ਆਖਦੇ ਨੇ ਵੀ ਅੱਜ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨਵਾਂ ਜਨਮ ਹੋਇਆ, ਇਹ ਤੇ ਬੜੇ ਭਾਗਾਂ ਵਾਲੇ ਭਾਗਸ਼ੀਲ ਸਾਹਿਬਜ਼ਾਦੇ ਹਨ।
ਉਗਰਿਓ ਕਪਟ ਕੈਸੇ ਮੂਢ ਤੇ ਪਚਤ ਹੈ।
ਲੋਕ ਕਹਿੰਦੇ ਨੇ ਵੀ ਇਹ ਕਿਵੇਂ ਮੂਰਖ ਦਾ ਛਾਲ ਪ੍ਰਗਟ ਹੋਣਾ ਸੀ, ਏਡਾ ਵੱਡਾ ਪਾਪ ਕਿਵੇਂ ਹਜ਼ਮ ਹੋ ਸਕਦਾ ਸੀ, ਕਿਵੇਂ ਪਚ ਸਕਦਾ ਸੀ। ਆਖਰ ਉਹ ਜਿਹੜਾ ਕਪੜ ਸੀ ਇੱਕ ਦਿਨ ਨੰਗਾ ਹੋਣਾ ਹੀ ਹੋਣਾ ਸੀ।
ਕੀਨ ਕਿਉ ਕਰਮ ਅਧਰਮੀ ਭਰਮ ਕਰ।
ਇਸ ਅਧਰਮੀ ਪਾਪੀ ਨੇ ਭਰਮ ਦੇ ਵਿੱਚ ਆ ਕੇ ਪਤਾ ਨਹੀਂ ਐਸਾ ਖੋਟਾ ਕੰਮ ਕਿਉਂ ਕੀਤਾ ਹੈ।
ਕੌਣੇ ਸਿੱਖ ਲਾਇਓ ਬਿਖ ਦੈ ਕੈਸੇ ਸੰਵਾਰ ਨੂੰ।
ਪਤਾ ਨਹੀਂ ਕਿਹਨੇ ਉਹਨੂੰ ਸਿਖਾਇਆ ਹੋਣਾ ਵੀ ਤੂੰ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ ਮਾਰ ਦੇ, ਇਹਦੇ ਪਿੱਛੇ ਕੋਈ ਨਾ ਕੋਈ ਹੱਥ ਤੇ ਜ਼ਰੂਰ ਹੋਵੇਗਾ।
ਮਹਾਦੁਰ ਬੁੱਧੀ ਨਹੀਂ ਪਾਪ ਕੀ ਪਛਾਣ ਕਰੀ।
ਦੇਖ ਲੋ ਐਸੀ ਖੋਟੀ ਬੁੱਧੀ ਵਾਲਾ ਪਾਪੀ ਸੀ, ਇਹਨੇ ਇਸ ਗੱਲ ਦੀ ਪਛਾਣ ਨਹੀਂ ਕੀਤੀ ਕਿੱਡਾ ਵੱਡਾ ਘੋਰ ਪਾਪ ਮੈਂ ਕਰ ਰਿਹਾ ਹਾਂ।
ਇਜ ਕੋ ਜਨਮ ਪੈ ਚੰਡਾਰ ਕ੍ਰਿਤ ਕਾਰਨ।
ਲੋਕ ਇਹ ਗੱਲ ਕਹਿੰਦੇ ਨੇ ਵੀ ਦੇਖ ਲੋ ਜਨਮ ਤੇ ਬ੍ਰਾਹਮਣਾਂ ਦੇ ਕਰਦਾ ਹੈ, ਬ੍ਰਾਹਮਣ ਉੱਚੀ ਜਾਤ ਮੰਨੀ ਗਈ ਹੈ, ਪਰ ਕੰਮ ਚੰਡਾਲਾਂ ਵਾਲੇ ਕਰਦੇ, ਕੰਮ ਚੂੜਿਆਂ ਵਾਲੇ ਕਰਦੇ, ਕਸਾਈਆਂ ਵਾਲੇ ਕਰ ਰਿਹਾ ਹੈ।
ਜੈਸੇ ਕਾਜ ਕਰਿਓ ਤੈਸੋ ਪਾਇਓ ਹੈ ਬਿਲੰਬ ਬਿਨ।
ਜਿਹੋ ਜਿਹਾ ਘੋਰ ਪਾਪ ਇਸਨੇ ਕੀਤਾ ਸੀ ਤੇ ਉਹਦਾ ਫਲ ਵੀ ਬਿਨਾਂ ਦੇਰ ਤੋਂ ਪ੍ਰਾਪਤ ਕਰ ਲਿਆ ਹੈ।
ਮੂਰਖ ਮਹਾਨ ਕੀਨ ਕਾਹੂ ਨੇ ਸਿਖਾਰਨ।
ਪਰ ਇਸ ਮਹਾਮੂਰਖ ਨੂੰ ਪਤਾ ਨੀ ਇਹੋ ਜਿਹੀ ਪੁੱਠੀ ਸਿੱਖਿਆ ਕਿਹਨੇ ਦਿੱਤੀ ਹੈ।
ਭਰਿਓ ਹੈ ਕਰੂਪ ਹੇਰ ਸ੍ਰੀ ਗੁਰੂ ਜੀ ਤਿਸੀ ਬੇਰ।
ਲੋ ਜਦੋਂ ਇਹ ਸਾਹਮਣੇ ਬੜੇ ਖੋਟੇ ਰੂਪ ਦੇ ਵਿੱਚ ਇਹ ਬ੍ਰਾਹਮਣ ਵੀ ਮਰਿਆ ਪਿਆ ਹੈ ਤੇ ਕੁੱਤਾ ਵੀ ਮਰਿਆ ਹੋਇਆ ਸੀ ਤੇ ਗੁਰੂ ਮਹਾਰਾਜ ਨੇ ਉਹਨਾਂ ਦੋਹਾਂ ਵੱਲ ਦੇਖਿਆ।
ਸ਼ਬਦ ਬਣਾਇਓ ਫਿਰ ਕਿਨਸ ਉਚਾਰਨ।
ਤੇ ਸਾਹਮਣੇ ਬ੍ਰਾਹਮਣ ਨੂੰ ਵੇਖ ਕੇ ਗੁਰੂ ਮਹਾਰਾਜ ਨੇ ਇੱਕ ਆਪਣੇ ਮੁਖਾਰ ਬੈਂ ਤੋਂ ਸ਼ਬਦ ਵੀ ਉਚਾਰਨ ਕੀਤਾ। ਉਹ ਸ਼ਬਦ ਅੱਗੇ ਕਵੀ ਜੀ ਲਿਖਦੇ ਹਨ।
ਭੈਰੋ ਮਹੱਲਾ ਪੰਜਵਾ ਲੇਪ ਨਾ ਲਾਗੋ ਤਿਲ ਕਾ ਮੂਲ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸਾਹਿਬਜ਼ਾਦੇ ਨੂੰ ਜ਼ਹਿਰ ਦਿੱਤੀ ਨਾ ਤੇ ਬਚਾਓ ਹੋਇਆ, ਉਸ ਵੇਲੇ ਸ਼ਬਦ ਉਚਾਰਨ ਕੀਤਾ। ਕਈ ਲੋਕ ਕਹਿੰਦੇ ਵੀ ਗੁਰਬਾਣੀ ਦੀ ਕੋਈ ਉਥਾਨਕਾ ਨਹੀਂ ਹੁੰਦੀ, ਜੇ ਉਥਾਨਕਾ ਨਹੀਂ ਹੁੰਦੀ ਆ ਸ਼ਬਦ ਕਿਵੇਂ ਲਿਖਿਆ ਗਿਆ। ਇਤਿਹਾਸ ਵਿੱਚ ਕਵੀ ਜੀ ਲਿਖਦੇ ਨੇ, ਹਜ਼ੂਰ ਫਰਮਾਉਂਦੇ ਨੇ ਲੇਪ ਨਾ ਲਾਗੋ ਤਿਲ ਕਾ ਮੂਲ, ਵੀ ਕਹਿੰਦੇ ਦੇਖ ਲਓ ਇਹ ਜਿਹੜਾ ਜ਼ਹਿਰ ਦਾ ਪ੍ਰਭਾਵ ਸੀ, ਮੂਲ ਦਾ ਅਰਥ ਹੈ ਮੂਲੋਂ ਹੀ, ਤਿਲ ਮਾਤਰ ਵੀ ਉਸਦਾ ਕੋਈ ਲੇਪ ਨਹੀਂ ਲੱਗ ਸਕਿਆ, ਇਹਦਾ ਮਤਲਬ ਥੋੜਾ ਜਿੰਨਾ ਵੀ ਜ਼ਹਿਰ ਦਾ ਸਾਹਿਬਜ਼ਾਦੇ ਦੇ ਕੋਈ ਅਸਰ ਨਹੀਂ ਹੋਇਆ।
ਦੁਸ਼ਟ ਬ੍ਰਾਹਮਣ ਮੂਆ ਹੋਏ ਕੈਸੂਲ।
ਇਹ ਜਿਹੜਾ ਦੁਸ਼ਟ ਬ੍ਰਾਹਮਣ ਸੀ ਇਹਦੇ ਪੇਟ ਵਿੱਚ ਸੂਲ ਹੋਇਆ ਤੇ ਸੂਲ ਦੇ ਨਾਲ ਇਹ ਮਰ ਗਿਆ, ਭਾਵ ਇਹ ਸਾਹਿਬਜ਼ਾਦੇ ਨੂੰ ਇਸ ਤਰ੍ਹਾਂ ਕਮੌਤ ਮਾਰਨਾ ਚਾਹੁੰਦਾ ਸੀ, ਉਲਟਾ ਇਹਨੂੰ ਇਸ ਤਰ੍ਹਾਂ ਇਹ ਖੋਟੀ ਮੌਤ ਪ੍ਰਾਪਤ ਹੋ ਗਈ ਹੈ।
ਹਰ ਜਨ ਰਾਖੇ ਪਾਰ ਬ੍ਰਹਮ ਆਪ।
ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਹਿਗੁਰੂ ਦੇ ਦਾਸ ਨੇ, ਇਹਨਾਂ ਨੂੰ ਵਾਹਿਗੁਰੂ ਨੇ ਆਪ ਬਚਾ ਕੇ ਰੱਖ ਲਿਆ।
ਪਾਪੀ ਮੂਆ ਗੁਰ ਪ੍ਰਤਾਪ।
ਇਹ ਪਾਪੀ ਜਿਹੜਾ ਬ੍ਰਾਹਮਣ ਸੀ ਇਹ ਗੁਰੂ ਦੇ ਪ੍ਰਤਾਪ ਦਾ ਸਦਕਾ, ਭਾਵ ਗੁਰੂ ਦੇ ਬਚਨ ਹੋ ਗਏ ਨੇ, ਗੁਰੂ ਦੇ ਬਚਨਾਂ ਦਾ ਸਦਕਾ, ਗੁਰੂ ਦੇ ਪ੍ਰਤਾਪ ਦਾ ਸਦਕਾ ਉਹ ਆਪ ਹੀ ਮਰ ਗਿਆ ਹੈ।
ਆਪਣਾ ਖਸਮ ਜਨ ਆਪ ਤੇ ਆਇਆ।
ਰਹਾਉ ਵੀ ਪੜਨਾ,
ਰਹਾਉ ਆਪਣਾ ਖਸਮ ਜਨ ਆਪ ਧਿਆਇਆ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ ਆਪਣਾ ਖਸਮ ਜਨ ਆਪ ਧਿਆਇਆ, ਵੀ ਜਨ ਦਾਸ ਸਾਹਿਬਜ਼ਾਦੇ ਨੇ ਜਿਹੜਾ ਆਪਣਾ ਮਾਲਕ ਕੌਣ ਸੀ ਅਕਾਲ ਪੁਰਖ, ਉਸ ਨੂੰ ਸਾਹਿਬਜ਼ਾਦੇ ਨੇ ਆਪ ਚੇਤੇ ਕੀਤਾ।
ਯਾਣਾ ਪਾਪੀ ਉਹ ਆਪ ਪਚਾਇਆ।
ਇਹ ਜਿਹੜਾ ਬੇਸਮਝ ਨਾਦਾਨ ਪਾਪੀ ਬ੍ਰਾਹਮਣ ਸੀ, ਉਸ ਨੂੰ ਵਾਹਿਗੁਰੂ ਨੇ ਆਪ ਹੀ ਮਾਰ ਕੇ ਖਪਾ ਦਿੱਤਾ ਹੈ।
ਰੱਬ ਮਾਤ ਪਿਤਾ ਆਪਣੇ ਦਾਸ ਘਰ ਰਖਵਾਲਾ।
ਵਾਹਿਗੁਰੂ ਆਪ ਹੀ ਸਾਰਿਆਂ ਦਾ ਮਾਤਾ ਪਿਤਾ ਹੈ, ਇਹ ਆਪਣੇ ਦਾਸ ਦਾ ਰਖਵਾਲਾ ਬਣਿਆ।
ਨਿੰਦਕ ਕਾ ਮਾਥਾ ਇਹਾਂ ਉਹਾਂ ਕਾਲਾ।
ਨਿੰਦਕ ਇਹ ਤੇ ਪ੍ਰਿਥੀ ਵੱਲ ਇਸ਼ਾਰਾ ਕੀਤਾ ਹੈ, ਵੀ ਇਹ ਨਿੰਦਕ ਇਹ ਜਿਹੜਾ ਗੁਰੂ ਕਰਦਾ ਨਿੰਦਕ ਪ੍ਰਿਥੀਆ ਸੀ, ਇਹਦਾ ਲੋਕ ਤੇ ਪ੍ਰਲੋਕ ਵਿੱਚ ਮੂੰਹ ਕਾਲਾ ਹੋਇਆ।
ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ।
ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਤਾਂ ਦਾਸਾ ਭਾਵ ਧਾਰਨ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਸੀ, ਤੇ ਵਾਹਿਗੁਰੂ ਨੇ ਸੁਣ ਲਈ, ਪ੍ਰਵਾਨ ਕਰ ਲਈ।
ਮਲੇਸ਼ ਪਾਪੀ ਪਚਿਆ ਭਇਆ ਨਿਰਾਸ।
ਇਹ ਜਿਹੜਾ ਮਲੇਸ਼ ਪਾਪੀ ਬ੍ਰਾਹਮਣ, ਇਹ ਹੁਣ ਆਪ ਹੀ ਮਰ ਗਿਆ ਹੈ, ਤੇ ਜਿਹੜਾ ਸਾਹਿਬਜ਼ਾਦੇ ਨੂੰ ਮਾਰਨ ਆਇਆ ਸੀ ਤੇ ਇਹ ਆਪ ਹੀ ਮਰ ਗਿਆ ਹੈ, ਤੇ ਭਇਆ ਨਿਰਾਸ, ਤੇ ਹੁਣ ਜਿਹੜੀ ਪ੍ਰਿਥਵੀ ਦੀ ਆਸਾ ਤੇ ਪਾਣੀ ਫਿਰ ਗਏ, ਉਹ ਨਿਰਾਸ਼ ਹੋ ਗਏ। ਉਹਦੇ ਮਨ ਦੀ ਇੱਛਾ ਸੀ ਨਾ ਵੀ ਗੁਰਤਾ ਗੱਦੀ ਮੇਰੇ ਘਰ ਆਵੇ, ਜੇ ਮੈਂ ਗੁਰੂ ਨਹੀਂ ਬਣਿਆ ਤੇ ਮੇਰਾ ਪੁੱਤਰ ਤਾਂ ਗੁਰੂ ਬਣੇ, ਸਾਡੀ ਵੰਸ਼ ਵਿੱਚ ਗੁਰਤਾ ਗੱਦੀ ਆਉਣੀ ਚਾਹੀਦੀ ਹੈ। ਹੁਣ ਉਹ ਵੀ ਨਿਰਾਸ਼ ਹੋ ਗਿਆ, ਹੁਣ ਉਹਦੀ ਆਸਾ ਨੂੰ ਵੀ ਬੋਰ ਨਹੀਂ ਪਵੇਗਾ। ਜਦੋਂ ਮਲੇਸ਼ ਪਾਪੀ ਬ੍ਰਾਹਮਣ ਹੀ ਮਰ ਗਿਆ ਜ਼ਹਿਰ ਦੇਣ ਵਾਲਾ, ਤੇ ਹੁਣ ਉਹਦੀ ਇੱਛਾ ਕਿੱਥੋਂ ਪੂਰੀ ਹੋਣੀ ਸੀ? ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਨੇ ਢੁਕਵਾਂ ਉਹ ਸਮੇਂ ਉਚਾਰਨ ਕੀਤਾ ਜਦੋਂ ਸਾਹਿਬਜ਼ਾਦੇ ਨੂੰ ਬ੍ਰਾਹਮਣ ਵੱਲੋਂ ਜ਼ਹਿਰ ਦਿੱਤੀ ਗਈ ਸੀ। ਅੱਗੇ ਜਿਵੇਂ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਕੱਲ੍ਹ ਨੂੰ ਸਰਵਣ ਕਰਨਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ। ਮਲੇਸ਼ ਪਾਪੀ ਪਚਿਆ ਭਇਆ ਨਿਰਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।